ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਨਾਲ, ਭਾਵਨਾ ਨਾਲ, ਅਦਬ ਨਾਲ ਸਰਵਣ ਕਰ ਰਹੇ। ਇਹ ਸਤਿਗੁਰਾਂ ਦਾ ਸਾਖੀ ਇਤਿਹਾਸ ਹੈ, ਜਿਸ ਨੂੰ ਸਰਵਣ ਕਰਨ ਨਾਲ ਗੁਰੂ ਸਾਹਿਬ ਜੀ ਦੀ ਪ੍ਰੀਤ ਤੇ ਪ੍ਰੇਮ ਹਿਰਦੇ ਚ ਉਪਜਦਾ ਹੈ। ਸੁਣ ਸਾਖੀ ਮਨ ਜਪ ਪਿਆਰ, ਸਤਿਗੁਰਾਂ ਦੀ ਸਾਖੀ ਸੁਣ ਕੇ ਹਿਰਦੇ ਵਿੱਚ ਗੁਰਦੇਵ ਦਾ ਜਾਪ ਪ੍ਰੇਮ ਸਹਿਤ ਕਰਨ ਨੂੰ ਚਿਤ ਕਰਦਾ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿੰਨ ਸੇਵਕ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਗੁਰੂ ਕਿਰਪਾ ਨਾਲ ਗੁਰੂ ਕਾਰਜ ਕਰਕੇ ਫਤਿਹ ਕਰਕੇ ਵਾਪਸ ਪਰਤੇ ਨੇ। ਬਾਦਸ਼ਾਹ ਦੇ ਕਿਲੇ ਚੋਂ, ਲਾਹੌਰ ਦੇ ਵਿੱਚੋਂ, ਸੰਮਣ ਬੁਰਜ ਦੇ ਥੱਲਿਓਂ ਦਿਲਵਾਗ ਨਾਮੀ ਘੋੜਾ ਕਾਠੀ ਪਾ ਕੇ ਉਹਦੇ ਤੇ ਸਵਾਰ ਹੋ ਕੇ ਕਿਲੇ ਦੀ ਕੰਧ ਤੇ ਲਿਜਾ ਕੇ ਉੱਤੋਂ ਛਾਲ ਮਰਵਾ ਕੇ ਵਾਇਆ ਦਰਿਆ ਚੋਂ ਬਾਬਾ ਜੀ ਚਲਦੇ ਚਲਦੇ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਪਹੁੰਚੇ ਨੇ। ਗੁਰੂ ਗੁਰੂ ਜਪਦਿਆਂ, ਗੁਰੂ ਗੁਰੂ ਧਿਆਉਂਦਿਆਂ ਛੇਵੇਂ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ ਸੀ। ਰੂਪਾ ਭਾਈ ਕੇ ਨਗਰ ਵਿਖੇ ਸਤਿਗੁਰੂ ਜੀ ਦਾ ਉਤਾਰਾ ਸੀ। ਜਦੋਂ ਦੂਰੋਂ ਬਾਬਾ ਜੀ ਨੂੰ ਆਉਂਦਿਆਂ ਵੇਖਿਆ, ਘੋੜੇ ਸਮੇਤ ਮਹਾਰਾਜ ਜੀ ਨੇ ਖੁਸ਼ੀਆਂ ਕੀਤੀਆਂ, ਜਾ ਕੇ ਘੋੜੇ ਦੇ ਦਰਸ਼ਨ ਕੀਤੇ, ਵੇਖਿਆ ਘੋੜੇ ਤੇ ਹੱਥ ਫੇਰਿਆ, ਕਹਿੰਦੇ ਵਾਕਈ ਘੋੜਾ ਉਹੋ ਜਿਹਾ ਹੈ ਜਿਹੋ ਜਿਹਾ ਕਾਬਲ ਦੀ ਸੰਗਤ ਨੇ ਦੱਸਿਆ ਸੀ। ਬਖਤ ਮਲ ਤੇ ਤਾਰਾ ਚੰਦ ਜਿਹੜੇ ਦੋ ਮਸੰਦ ਸੀ ਕਾਬਲ ਤੋਂ ਆਏ, ਉਹਨਾਂ ਨੇ ਨਾ ਘੋੜਿਆਂ ਬਾਰੇ ਦੱਸ ਪਾਈ ਸੀ ਜਿਵੇਂ ਦੱਸਿਆ ਸੀ, ਉਦਾਂ ਹੀ ਬਾਬਾ ਬਿਧੀ ਚੰਦ ਸਾਹਿਬ ਨੇ ਲਿਆ ਕੇ ਘੋੜੇ ਦੇ ਦਰਸ਼ਨ ਕਰਾਏ। ਬਾਬਾ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਗੁਰਦੇਵ ਆਪ ਜੀ ਦੀ ਦਇਆ ਮਾਇਆ ਨਾਲ ਕਾਰਜ ਸੰਪੰਨ ਹੋਇਆ। ਸਤਿਗੁਰੂ ਜੀ ਨੇ ਘੁੱਟ ਕੇ ਬਾਬਾ ਜੀ ਨੂੰ ਆਪਣੀ ਛਾਤੀ ਨਾਲ, ਆਪਣੇ ਸੀਨੇ ਨਾਲ ਗਲਵੱਕੜੀ 'ਚ ਲਿਆ ਹੈ ਔਰ ਬਹੁਤ ਅਸੀਸਾਂ ਅਤੇ ਬਖਸ਼ਿਸ਼ਾਂ ਕੀਤੀਆਂ ਹਨ। ਭਾਈ ਜੇਠਾ ਜੀ ਦੀ ਡਿਊਟੀ ਲਾਈ ਕਿ ਤੁਸੀਂ ਇਸ ਘੋੜੇ ਦੀ ਸੰਭਾਲ ਕਰਨੀ ਹੈ, ਜਿਵੇਂ ਬਾਬਾ ਬਿਧੀ ਚੰਦ ਸਾਹਿਬ ਜੀ ਦੱਸਣਗੇ ਉਸੇ ਤਰੀਕੇ ਦੀ ਟਹਿਲ ਕਰਨੀ ਹੈ। ਦੋ ਨੌਕਰ ਬਕਾਇਦਾ ਘੋੜੇ 'ਤੇ ਲਾ ਦਿੱਤੇ। ਉਹਨਾਂ ਦੀ ਇਹ ਡਿਊਟੀ ਸੀ ਕਿ ਤੁਸੀਂ ਘੋੜੇ ਨੂੰ ਖਰਖਰਾ ਕਰਨਾ, ਮਾਲਿਸ਼ ਕਰਨੀ ਹੈ ਔਰ ਨਿਹਾਰੀਆਂ ਦੇਣੀਆਂ ਹਨ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਦਇਆ ਮਾਇਆ ਨਾਲ ਬਾਬਾ ਬਿਧੀ ਚੰਦ ਸਾਹਿਬ ਜੀ ਇਹ ਕਾਰਜ ਕਰਕੇ ਪਰਤੇ ਨੇ। ਉੱਧਰ ਲਾਹੌਰ ਸ਼ਹਿਰ ਦੇ ਵਿੱਚ ਕਿਲੇ ਵਿੱਚ ਜਦੋਂ ਰਾਤ ਬੀਤੀ, ਅਗਲਾ ਦਿਨ ਚੜ੍ਹਿਆ, ਉੱਥੇ ਜੋ ਵਰਤਾਰਾ ਵਰਤਿਆ ਹੈ ਉਹ ਮਹਾਂ ਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਸੱਤਵੀਂ ਰਾਸ ਵਿੱਚ 32ਵੇਂ ਪ੍ਰਸੰਗ ਵਿੱਚ ਬਚਨ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਜੀ ਦੀ ਕਥਾ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬੋ ਪਰਉਪਕਾਰੀ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ।
ਦੋਹਰਾ ਇਤ ਐਸੇ ਪਹੁੰਚਿਓ ਤੁਰੰਗ, ਉਤਲਵਪੁਰ ਕੀ ਗਾਥ।
ਇਹ ਤਾਂ ਸੀ ਇੱਧਰ ਲਾਹੌਰ ਦਾ ਸ੍ਰੀ ਰੂਪੇ ਭਾਈ ਕੇ ਦਾ ਪ੍ਰਸੰਗ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਘੋੜਾ ਪਹੁੰਚ ਗਿਆ, ਘੋੜਾ ਆਪਣੇ ਟਿਕਾਣੇ ਤੇ ਖੜਾ ਹੈ। ਉੱਧਰ ਹੁਣ ਲਾਹੌਰ ਦਾ ਪ੍ਰਸੰਗ ਸੁਣੋ ਕਿ ਲਾਹੌਰ ਦੇ ਵਿੱਚ ਕੀ ਵਰਤਿਆ। ਉੱਥੋਂ ਜਦੋਂ ਘੋੜਾ ਖੁੱਲ੍ਹ ਕੇ ਆਇਆ, ਸੁਭਾਵਿਕ ਸੀ ਉੱਥੇ ਭਗਦੜ ਮਚਣੀ ਸੀ, ਉੱਥੇ ਜੋ ਵਰਤਾਰਾ ਵਰਤਿਆ ਹੈ ਗੁਰੂ ਖਾਲਸਾ ਜੀ, ਹੁਣ ਲਾਹੌਰ ਸ਼ਹਿਰ ਦੀ ਗਾਥਾ ਆਪ ਜੀ ਸੁਣੋ।
ਜਿਮ ਹੋਏ ਸੰਤ ਹੋ ਸੁਣੋ, ਕਹਿਤ ਕਵੀ ਤੁਮ ਸਾਥ।
ਮਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਕਹਿੰਦਾ ਹਾਂ ਤੇ ਹੇ ਸੰਤ ਜਨੋ, ਸਾਨੂੰ ਸਾਰਿਆਂ ਨੂੰ ਸਤਸੰਗੀਆਂ ਨੂੰ ਸੰਤ ਸ਼ਬਦ ਨਾਲ ਸੰਬੋਧਨ ਕਰਦੇ ਆ, ਕਿਉਂਕਿ ਜਿਹੜੇ ਸਤਸੰਗਤ ਵਿੱਚ ਜੁੜ ਜਾਂਦੇ ਆ ਉਹਨਾਂ ਨੂੰ ਸੰਤ ਹੋ ਕਹਿ ਕੇ ਸੰਬੋਧਨ ਕੀਤਾ ਜਾਂਦਾ। ਕਹਿੰਦੇ ਹੇ ਸ਼ਾਂਤ ਬਿਰਤੀ ਨਾਲ ਸੁਣਨ ਵਾਲਿਓ, ਗੁਰੂ ਕਥਾ ਸੁਣਨ ਵਾਲਿਓ, ਤੁਸੀਂ ਪ੍ਰੇਮ ਸਹਿਤ ਸੁਣੋ। ਕਵੀ ਜੀ ਇਸ ਕਥਾ ਨੂੰ ਵਰਣਨ ਕਰਕੇ ਸੁਣਾਉਂਦੇ ਹਨ।
ਚੌਪਈ ਨਿਜ ਖਾਨੇ ਮਹਿ ਸੋਦੇ ਖਾਨ।
ਜਦੋਂ ਅਗਲਾ ਦਿਨ ਚੜ੍ਹਿਆ ਉਸੇ ਵੇਲੇ ਸੋਹੰਦੇ ਖਾਨ, ਕਿਉਂਕਿ ਸੋਹੰਦੇ ਖਾਨ ਉਹਨਾਂ ਘੋੜਿਆਂ ਦਾ ਦਰੋਗਾ ਸੀ, ਉਹਦੀ ਜ਼ਿੰਮੇਵਾਰੀ ਸੀ, ਉਹਨਾਂ ਘੋੜਿਆਂ 'ਤੇ ਉਹਦੀ ਡਿਊਟੀ ਸੀ। ਰਾਤ ਨੂੰ ਜਦੋਂ ਇਹ ਸਾਰੇ ਸ਼ਰਾਬ ਦੇ ਨਸ਼ੇ ਵਿੱਚ ਮਸਤ ਸੀ, ਸੋਹੰਦੇ ਖਾਨ ਪਹਿਲਾਂ ਚਲਾ ਗਿਆ ਸੀ, ਉਹਨੂੰ ਨਹੀਂ ਸੀ ਪਤਾ ਕਿ ਇਹਨਾਂ ਨੇ ਸ਼ਰਾਬ ਪੀ ਕੇ ਇੱਦਾਂ ਮਸਤੀ ਕਰਨੀ ਹੈ ਔਰ ਬੇਫਿਕਰੇ ਹੋ ਕੇ ਸੌਣਾ। ਤੋ ਸੋਹੰਦੇ ਖਾਨ ਰਾਤ ਨੂੰ ਆਪਣੇ ਘਰ ਚਲਾ ਗਿਆ ਸੀ।
ਖਾਨਾ ਖਾਨ ਕਰਿਓ ਸੁਪਤਾਨ।
ਸੋਹੰਦੇ ਖਾਨ ਸ਼ਾਮ ਨੂੰ ਜਦੋਂ ਘਰ ਗਿਆ, ਜਾ ਕੇ ਆਪਣੇ ਘਰ ਖਾਣਾ ਖਾਧਾ ਔਰ ਸੌ ਗਿਆ।
ਨਿਸਬਿਤਾਏ ਬੱਡ ਪ੍ਰਾਤ ਸਿਧਾਰਾ।
ਰਾਤ ਉਹਨੇ ਘਰ ਬਤੀਤ ਕੀਤੀ, ਜਿਹੜੀ ਰਾਤ ਨੂੰ ਘੋੜਾ ਬਾਬਾ ਜੀ ਲੈ ਕੇ ਗਏ ਸੀ, ਉਹ ਰਾਤ ਸੋਹੰਦੇ ਖਾਨ ਆਪਣੇ ਘਰ ਚ ਹੀ ਰਿਹਾ। ਰਾਤ ਉਹਨੇ ਆਪਣੇ ਘਰ ਬਤੀਤ ਕੀਤੀ।
ਇੱਕ ਹੈ ਨਹਿ ਇੱਕ ਖਰਿਓ ਨਿਹਾਰਾ।
ਅਗਲੇ ਦਿਨ ਸਵੇਰੇ ਆਇਆ ਸਿੱਧਾ ਘੋੜਿਆਂ ਕੋਲ, ਕਿਉਂਕਿ ਉਹਦੀ ਡਿਊਟੀ ਉੱਥੇ ਸੀ, ਦਰੋਗਾ ਹੀ ਘੋੜਿਆਂ ਦਾ ਸੀ। ਘੋੜਿਆਂ ਕੋਲ ਸਿੱਧਾ ਆਇਆ, ਆ ਕੇ ਵੇਖਿਆ ਵੀ ਇੱਕ ਘੋੜਾ ਖੜਾ ਤੇ ਇੱਕ ਹੈ ਨਹੀਂ ਉੱਥੇ। ਗੁਲਬਾਗ ਘੋੜਾ ਖੜਾ ਤੇ ਦਿਲਬਾਗ ਨਹੀਂ ਹੈ। ਉਹਨੇ ਆ ਕੇ ਜਦੋਂ ਵੇਖਿਆ,
ਦੇਖ ਭਇਓ ਸੰਦੇਹ ਮਹਾਨਾ।
ਵੇਖਦਿਆਂ ਸਾਰ ਉਹਦੇ ਮਨ ਦੇ ਵਿੱਚ ਇੱਕਦਮ ਸੰਦੇਹ ਉਪਜਿਆ, ਇੱਕਦਮ ਸੰਸਾ ਉਪਜਿਆ।
ਸਭ ਦਾਸਨ ਸੋ ਊਚ ਬਖਾਨਾ।
ਉੱਥੇ ਜਿਹੜੇ ਉਹ ਘੋੜਿਆਂ ਦੇ ਨੌਕਰ ਚਾਕਰ ਸੀ, ਉਹ ਸਾਰੇ ਸੁੱਤੇ ਪਏ ਸੀ, ਰਾਤ ਸ਼ਰਾਬ ਪੀ ਕੇ ਇਹੋ ਜਿਹੇ ਬੇਸੁੱਧ ਹੋਏ ਪਏ ਸੀ ਕਿ ਸਵੇਰੇ ਉੱਠਿਆ ਨਹੀਂ ਸੀ ਉਹਨਾਂ ਚੋਂ ਕੋਈ। ਉਹਨਾਂ ਦੇ ਉੱਠਣ ਤੋਂ ਪਹਿਲਾਂ ਹੀ ਸੋਹੰਦੇ ਖਾਨ ਉੱਥੇ ਆ ਪਹੁੰਚਿਆ ਸੀ। ਉਹ ਜਿਹੜੇ ਨੌਕਰ ਚਾਕਰ ਸੀ ਸਾਰੇ ਉੱਥੇ ਉਹਨਾਂ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ,
ਕਹਾ ਸੁਭਤ ਹੋ ਸਭ ਮਤ ਅੰਧੋ।
ਕਹਿੰਦਾ ਉਹ ਮਾੜੀ ਅਕਲ ਵਾਲੇ, ਉਹ ਮਰਤ ਦੇ ਅੰਨਿਓ, ਕਿੱਥੇ ਸੁੱਤੇ ਪਏ ਉਹ ਹਾਲੇ ਤੱਕ ਉੱਠੇ ਨਹੀਂ।
ਇੱਕ ਹੈ ਲੈ ਤੁਮ ਕਿਸ ਥਲ ਬੰਦੋ।
ਇੱਕ ਘੋੜਾ ਇੱਥੋਂ ਖੋਲ ਕੇ ਕਿੱਥੇ ਬੰਨਿਆ ਤੁਸੀਂ, ਕਿਉਂਕਿ ਅੱਗੇ ਕਦੇ ਉੱਥੋਂ ਘੋੜਾ ਪਾਸੇ ਨਹੀਂ ਸੀ ਕੀਤਾ। ਉਹ ਦੋਵੇਂ ਘੋੜੇ ਉੱਥੇ ਇਕੱਠੇ ਬੰਨੇ ਜਾਂਦੇ ਸੀ। ਸੋਹੰਦੇ ਖਾਨ ਉਹਨਾਂ ਨੂੰ ਪੁੱਛਦਾ, ਨੌਕਰ ਸਾਰੇ ਸੁੱਤੇ ਪਏ ਸੀ, ਕਹਿੰਦਾ ਉਹ ਮਾੜੀ ਅਕਲ ਵਾਲੇ, ਉਹ ਮਤ ਦੇ ਅੰਨਿਓ, ਸੁੱਤੇ ਪਏ ਹੋ ਹਾਲੇ ਤਾਂ ਹੀ ਉੱਠੋ, ਦੱਸੋ ਮੈਨੂੰ ਇੱਕ ਘੋੜਾ ਕਿੱਥੇ ਬੰਨਿਆ ਇੱਥੋਂ ਲਿਜਾ ਕੇ।
ਹਤੇ ਕੈਫ ਕੇ ਪਰੇ ਬਿਹਾਲਾ।
ਹੁਣ ਉਹ ਜਿੰਨੇ ਨੌਕਰ ਸੀ ਸ਼ਰਾਬ ਦੇ ਮਾਰੇ ਹੋਏ ਸੀ, ਰਾਤ ਨੂੰ ਸ਼ਰਾਬ ਪੀਤੀ ਸੀ, ਉਹਦੇ ਨਸ਼ੇ ਵਿੱਚ ਧੁੱਤ ਸੀ, ਹਾਲੇ ਵੀ ਸਿਰ ਉਹਨਾਂ ਦੇ ਚਕਰਾ ਰਹੇ ਨੇ।
ਸੁਣ ਸੁਣ ਆਪਣੋ ਕੀਨ ਸੰਭਾਲਾ।
ਜਦੋਂ ਸੋਹੰਦੇ ਖਾਨ ਨੇ ਤਾੜਨਾ ਕੀਤੀ, ਦੋ ਚਾਰਾਂ ਨੂੰ ਠੁੱਡੇ ਜੇ ਮਾਰੇ, ਉੱਥੇ ਹੀ ਥੱਲੇ ਲੇਟੇ ਹੋਏ ਸੀ, ਦੋ ਚਾਰਾਂ ਨੂੰ ਧੱਕੇ ਜੇ ਮਾਰੇ, ਫਿਰ ਉਹਨਾਂ ਨੇ ਆਪਣਾ ਆਪ ਸੰਭਾਲਿਆ, ਅੱਖਾਂ ਖੋਲੀਆਂ।
ਘਰ ਤੇ ਚੱਲਿਓ ਦਰੋਗਾ ਆਇਓ।
ਇੱਕਦਮ ਅੱਖਾਂ ਖੋਲ ਕੇ ਹੋਸ਼ ਵਿੱਚ ਆਏ, ਸੋਝੀ ਵਿੱਚ ਆਏ, ਕਹਿੰਦੇ ਦਰੋਗਾ ਜੀ ਆ ਵੀ ਗਏ ਨੇ, ਦਿਨ ਚੜ ਵੀ ਗਿਆ, ਕਹਿੰਦੇ ਦਰੋਗਾ ਜੀ ਆ ਗਏ ਨੇ, ਸੋਹੰਦੇ ਖਾਨ ਜੀ ਚੱਲ ਕੇ ਘਰੋਂ।
ਉੱਠੇ ਤੁਰਤ ਹੀ ਇਮਲਖ ਪਾਇਓ।
ਹੁਣ ਉਸੇ ਦਰੋਗੇ ਦੇ ਨੌਕਰ ਸੀ ਸਾਰੇ, ਇੱਕਦਮ ਸਾਰੇ ਕਾਹਲੀ ਕਾਹਲੀ ਉੱਠੇ, ਦਰੋਗੇ ਨੂੰ ਗੁੱਸੇ ਚ ਵੇਖ ਕੇ ਵੀ ਸੋਹੰਦੇ ਖਾਨ ਗੁੱਸੇ ਚ ਪੁੱਛ ਰਿਹਾ ਵੀ ਘੋੜਾ ਇੱਥੋਂ ਖੋਲ ਕੇ ਕਿੱਥੇ ਬੰਨਿਆ, ਤੇ ਜਿੰਨੇ ਉਹ ਨੌਕਰ ਚਾਕਰ ਸੀ ਪਹਿਰੇਦਾਰ ਸੀ ਉਹ ਸਾਰੇ ਉੱਠ ਕੇ ਖਲੋ ਕੇ ਵੇਖਣ ਲੱਗੇ।
ਸਭਨ ਆਨ ਸੋ ਥਾਨ ਨਿਹਾਰਾ।
ਸਾਰੇ ਆ ਕੇ ਉੱਥੇ ਵੇਖਣ ਲੱਗ ਪਏ ਵੀ ਘੋੜਾ ਕਿੱਥੇ ਹੈ।
ਘੋੜਾ ਨਹੀਂ ਪਿਖਿਓ ਕਰ ਸਾਰਾ।
ਕਹਿੰਦੇ ਜਦੋਂ ਆਲੇ ਦੁਆਲੇ ਫਿਰ ਕੇ ਵੇਖਣ ਲੱਗੇ ਵੀ ਕਿਤੇ ਖੁੱਲ ਨਾ ਗਿਆ ਹੋਵੇ ਘੋੜਾ, ਰਾਤ ਨੂੰ ਵੀ ਖੁੱਲ ਕੇ ਕਿਤੇ ਸੱਜੇ ਖੱਬੇ ਗਿਆ ਹੋਵੇ, ਸਾਰੇ ਘਰ ਦੇ ਵਿੱਚ ਜਿੱਥੇ ਉਹ ਘੋੜਿਆਂ ਦਾ ਸਤਬਲ ਬਣਾਇਆ ਹੋਇਆ ਸੀ ਉਹਦੇ ਵਿੱਚ ਫਿਰ ਕੇ ਚਾਰੇ ਪਾਸੇ ਵੇਖਣ ਲੱਗੇ।
ਹੋਲੇ ਹੈਰ ਕਹਾਂ ਚੱਲ ਗਇਓ।
ਕਹਿੰਦੇ ਖੋੜਾ ਖੁੱਲ ਘੋੜੇ ਦੀਆਂ ਪਛਾੜੀਆਂ ਉੱਥੇ ਹੀ ਸੀ, ਜਿਹੜਾ ਘੋੜੇ ਦਾ ਗਲ ਵਾਲਾ ਰੱਸਾ ਸੀ ਉਹ ਵੀ ਉੱਥੇ ਸੀ। ਕਹਿੰਦੇ ਘੋੜਾ ਖੋਲਿਆ ਕਿਸੇ ਨੇ ਪਰ ਗਿਆ ਕਿੱਥੇ ਹੈ।
ਨਹੀਂ ਸਨ ਕਿਤ ਜਹ ਨਿਕਸਿਓ।
ਕਹਿੰਦੇ ਵੇਖੋ ਕਿਤੇ ਕੋਈ ਚੋਰੀ ਤਾਂ ਨਹੀਂ ਲੈ ਗਿਆ ਕਰਕੇ। ਕਹਿੰਦੇ ਕੰਧਾਂ ਵੇਖਣ ਲੱਗ ਪਏ, ਕਹਿੰਦੇ ਕੰਧ ਚ ਕਿਤੇ ਕੋਈ ਸੰਨ ਨਜ਼ਰ ਨਹੀਂ ਆਉਂਦੀ ਵੀ ਕਿਸੇ ਨੇ ਪਾੜਾ ਪਾ ਕੇ ਕੰਧ ਵਿੱਚੋਂ ਘੋੜਾ ਕੱਢ ਲਿਆ ਹੋਵੇ, ਉਹ ਵੀ ਨਜ਼ਰ ਨਹੀਂ ਆਉਂਦੀ।
ਦੁਆਰ ਕੇ ਵਾਰ ਅਸੰਜਤ ਸਾਰੇ।
ਆਲੇ ਦੁਆਲੇ ਉੱਚੀਆਂ ਉੱਚੀਆਂ ਕਿਲੇ ਦੀਆਂ ਕੰਧਾਂ ਨੇ, ਦਰਵਾਜੇ ਸਾਰੇ ਬੰਦ ਨੇ, ਤਾਲੇ ਉਹਨਾਂ ਨੂੰ ਲੱਗੇ ਹੋਏ ਨੇ, ਪਹਿਰੇਦਾਰ ਦਰਵਾਜਿਆਂ ਤੇ ਬਾਹਰ ਖੜੇ ਹਨ।
ਲਗਤਾ ਕੇ ਬਿਨ ਨਹੀਂ ਉਗਾਰੇ।
ਕਹਿੰਦੇ ਇੱਕ ਛੋਟੀ ਜਿਹੜੀ ਖਿੜਕੀ ਆ ਉਹ ਹੀ ਖੁੱਲਦੀ ਆ ਬਸ, ਜਿਹੜੇ ਵੱਡੇ ਦਰਵਾਜੇ ਹੁੰਦੇ ਕਿਲਿਆਂ ਦੇ ਉਹ ਉਹਦੇ ਵਿੱਚ ਇੱਕ ਛੋਟੀ ਤਾਕੀ ਜੀ ਬਣੀ ਹੁੰਦੀ, ਉਹਦੇ ਵਿੱਚੋਂ ਪੈਰ ਪਾ ਕੇ ਆਉਂਦੇ, ਕੱਲਾ ਬੰਦਾ ਹੀ ਲੰਘ ਸਕਦਾ, ਉਹਦੇ ਚੋਂ ਘੋੜਾ ਤਾਂ ਲੰਘ ਨਹੀਂ ਸਕਦਾ। ਕਹਿੰਦੇ ਇੱਕ ਨੇਕੀ ਜੀ ਉਹ ਤਾਕੀ ਖੁੱਲੀ ਆ, ਹੋਰ ਤਾਂ ਸਾਰੇ ਦਰਵਾਜੇ ਬੰਦ ਹਨ।
ਸ਼ਾਹੋ ਸਮੀਪੇ ਸੁਧ ਪਹੁੰਚਾਈ,
ਪਰ ਇਸ ਤਾਕੀ ਦੇ ਵਿੱਚੋਂ ਤੇ ਨਹੀਂ ਘੋੜਾ ਜਾ ਸਕਦਾ ਕਿਤੇ। ਨਿੱਕੀ ਜੀ ਤਾਕੀ ਇਹਦੇ ਚੋਂ ਥੋੜੀ ਘੋੜਾ ਲੰਘਿਆ ਹੋਣਾ। ਇਕਦਮ ਭਗਦੜ ਜੀ ਮੱਚ ਗਈ, ਸੱਜੇ ਖੱਬੇ ਵੇਖੀ ਜਾਣ, ਸਮਝ ਉਹਨਾਂ ਨੂੰ ਆਵੇ ਨਾ ਕੋਈ। ਹੁਣ ਜ਼ਰੂਰੀ ਸੀ, ਸੋਹੰਦੇ ਖਾਨ ਨੇ ਉਸੇ ਵੇਲੇ ਖਬਰ ਪਹਿਲਾਂ ਬਾਦਸ਼ਾਹ ਕੋਲ ਸੰਮਣ ਬੁਰਜ ਚ ਭੇਜੀ। ਸੰਮਣ ਬੁਰਜ ਚ ਬਾਦਸ਼ਾਹ ਜਿੱਥੇ ਸੌਂਦਾ ਸੀ ਬਿਲਕੁਲ ਥੱਲੇ ਨੇੜੇ ਹੀ ਉਹ ਘੋੜੇ ਬੰਨੇ ਹੁੰਦੇ ਸਨ। ਤੂੰ ਬਾਦਸ਼ਾਹ ਦੇ ਕੋਲ ਖਬਰ ਦਿੱਤੀ,
ਕਹਾ ਭਯੋ ਹੈ ਨਹ ਇਸ ਥਾਈ।
ਕਹਿਣ ਲੱਗੇ ਬਾਦਸ਼ਾਹ ਸਲਾਮਤ, ਸ਼ਾਹਜਹਾਨ ਬਾਦਸ਼ਾਹ ਨੂੰ ਕਹਿੰਦੇ, ਹੇ ਬਾਦਸ਼ਾਹ ਸਲਾਮਤ, ਪਤਾ ਨੀ ਕੀ ਹੋਇਆ ਵੀ ਇੱਕ ਘੋੜਾ ਆਪਣੀ ਜਗ੍ਹਾ ਤੋਂ ਪਤਾ ਨੀ ਕਿੱਥੇ ਚਲਾ ਗਿਆ।
ਸੁਣ ਸੰਪਰਮ ਤੋਂ ਤਬ ਚਲ ਆਇਓ।
ਸ਼ਾਹਜਹਾਨ ਇਕਦਮ ਸਪਰਮ ਜਿਹਾ ਹੋ ਕੇ ਕਹਿੰਦਾ, ਇਹ ਕਿੱਦਾਂ ਹੋ ਸਕਦਾ, ਮੇਰਾ ਘੋੜਾ ਇੱਥੋਂ ਕਿੱਥੇ ਜਾ ਸਕਦਾ ਹੈ। ਉਹ ਇਕਦਮ ਬੜਾ ਜਿਵੇਂ ਸਪਰਮ ਕਹਿੰਦੇ ਨੇ, ਡਰਿਆ ਜਿਹਾ ਹੋਇਆ ਵੀ ਜਿਹਨੂੰ ਕੁਝ ਸਮਝ ਨਾ ਆਵੇ ਵੀ ਇਹ ਕੀ ਹੋਇਆ ਕੀ ਬਣਿਆ। ਉਹ ਵੇਖਣ ਵਾਸਤੇ ਬੜੀ ਕਾਹਲੀ ਨਾਲ ਉੱਥੇ ਹੀ ਘੋੜਿਆਂ ਦੇ ਅਸਤਬਲ ਵਿੱਚ ਪਹੁੰਚਿਆ।
ਇੱਕ ਹੈ ਖਰੋ ਨਾ ਇੱਕ ਦਰਸਾਇਓ।
ਉਹਨੇ ਆ ਕੇ ਵੇਖਿਆ ਵੀ ਇੱਕੋ ਘੋੜਾ ਖੜਾ ਤੇ ਦੂਜਾ ਉੱਥੇ ਨਜ਼ਰ ਨਹੀਂ ਆਉਂਦਾ। ਉਹਦੀਆਂ ਰੱਸੀਆਂ ਉਹਦੀਆਂ ਪਛਾੜੀਆਂ ਉਸੇ ਜਗ੍ਹਾ ਤੇ ਪਈਆਂ ਨੇ ਖੁੱਲੀਆਂ।
ਮਿਲੇ ਲੋਕ ਗਣ ਇਤੇ ਉਤਹੇਰੇ।
ਇਹਨੇ ਨੂੰ ਨਾਲ ਦੇ ਜਿਹੜੇ ਬਾਦਸ਼ਾਹ ਦੇ ਵਜ਼ੀਰ ਸੀ, ਉਹਦੇ ਵੱਡੇ ਅਫਸਰ ਅਹਿਲਕਾਰ, ਉਹ ਸਾਰੇ ਹੀ ਪਹੁੰਚ ਗਏ ਉੱਥੇ। ਇਧਰ ਉਧਰ ਫਿਰ ਕੇ ਵੇਖਣ ਲੱਗੇ ਪਰ ਕਿਤੇ ਵੀ ਘੋੜਾ ਨਾ ਨਜ਼ਰ ਆਉਂਦਾ।
ਲਖਿਓ ਖੋਜ ਹੈ ਘਰ ਮਹਿ ਫੇਰੇ।
ਕਹਿੰਦੇ ਫਿਰ ਘੋੜੇ ਦੇ ਪੈਰਾਂ ਦੇ ਨਿਸ਼ਾਨ ਵੇਖਣ ਲੱਗ ਪਏ ਵੀ ਘੋੜਾ ਇੱਥੋਂ ਨਿਕਲਿਆ, ਉਹਦੇ ਪੈਰਾਂ ਦੇ ਪੌੜਾਂ ਦੇ ਨਿਸ਼ਾਨ ਵੇਖੋ ਕਿੱਧਰ ਨੂੰ ਜਾਂਦੇ ਆ। ਕਹਿੰਦੇ ਖੋਜ ਵੇਖੇ, ਜਦੋਂ ਘੋੜੇ ਦੇ ਪੈਰਾਂ ਦੇ ਖੁਰਾਂ ਦੇ ਨਿਸ਼ਾਨ ਵੇਖੇ, ਉਹ ਹੁਣ ਉੱਥੇ ਉੱਥੇ ਹੀ ਨਜ਼ਰ ਆਉਂਦੇ ਕਿਲੇ ਦੇ ਅੰਦਰ ਅੰਦਰ ਹੀ।
ਹੁਣ ਨਿਕਸਣ ਕੇ ਥਾਨ ਨਾ ਜਾਣੇ।
ਫਿਰ ਜਿਹੜੇ ਕਿਲੇ ਦੇ ਦਰਵਾਜ਼ੇ ਸੀ ਉਹਨਾਂ ਦਰਵਾਜ਼ਿਆਂ ਤੇ ਜਾ ਕੇ ਵੇਖਦੇ ਵੀ ਜੇ ਘੋੜਾ ਅੰਦਰ ਅੰਦਰ ਫਿਰਿਆ ਤੇ ਦਰਵਾਜ਼ਿਆਂ ਚੋਂ ਹੀ ਬਾਹਰ ਜਾਣਾ ਸੀ। ਕੰਧ ਟੱਪ ਕੇ ਤਾਂ ਨੀ ਨਾ ਘੋੜੇ ਨੇ ਜਾਣਾ, ਨਾਲ ਦਰਿਆ ਵਗਦਾ, ਦਰਿਆ ਵਾਲੇ ਪਾਸੇ ਥੋੜੀ ਗਿਆ ਹੋਣਾ। ਉਹਨਾਂ ਦੇ ਦਿਮਾਗ ਚ ਇਹ ਗੱਲ ਆ ਹੀ ਨਹੀਂ ਰਹੀ ਵੀ ਘੋੜਾ ਗਿਆ ਹੀ ਦਰਿਆ ਵਾਲੇ ਪਾਸਿਓਂ ਹੈ। ਪਰਮੇਸ਼ਰ ਦੀ ਇਹੋ ਜਿਹੀ ਮਾਇਆ ਵਰਤੀ, ਉਹ ਕਿਲਿਆਂ ਦੇ ਦਰਵਾਜ਼ੇ ਵੇਖਣ ਵੀ ਬਾਹਰ ਨੂੰ ਕੋਈ ਨਿਸ਼ਾਨ ਜਾਂਦੇ ਹੁਣ ਘੋੜੇ ਦੇ ਪੈਰਾਂ ਦੇ, ਉਹ ਕਿਤੇ ਨਾ ਦਿਸਣ। ਘਰ ਦੇ ਵਿੱਚ ਵਿੱਚ ਹੀ ਜਿਹੜਾ ਉਹ ਕਿਲੇ ਦੀ ਅੰਦਰ ਦੀ ਚਾਰ ਦੀਵਾਰੀ ਜਿੱਥੇ ਜਿੱਥੇ ਬਾਬਾ ਜੀ ਨੇ ਘੋੜਾ ਫੇਰਿਆ ਸੀ, ਉੱਥੇ ਉੱਥੇ ਹੀ ਉਹ ਚਿੰਨ ਨਜ਼ਰ ਆਉਂਦੇ ਨੇ, ਬਾਹਰ ਕਿਤੇ ਨਹੀਂ ਦਿਸਦੇ।
ਕਹਾਂ ਗਏ ਨਹਿ ਭੇਵ ਪਛਾਣੈ।
ਹੁਣ ਭੇਦ ਸਮਝ ਨਹੀਂ ਆਉਂਦਾ, ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਆ ਨਹੀਂ ਰਹੀ ਵੀ ਗਿਆ ਕਿੱਥੇ ਘੋੜਾ, ਅਚਾਨਕ ਕਿੱਥੇ ਇੱਥੋਂ ਅਲੋਪ ਹੋ ਗਿਆ।
ਪੂਜੇ ਦਾਸ ਬੁਲਾਏ ਬਹੋਰੀ।
ਉਹਨੇ ਸਾਰੇ ਨੌਕਰ ਸੱਦੇ, ਜਿਹੜੇ ਘੋੜਿਆਂ ਦੇ ਨੌਕਰ ਰਾਤ ਨੂੰ ਸ਼ਰਾਬ ਪੀ ਕੇ ਬੇਸੁੱਧ ਹੋਏ ਸੀ ਨਾ, ਉਹਨਾਂ ਨੂੰ ਬੁਲਾ ਕੇ, ਉਹਨਾਂ ਨੂੰ ਘੂਰ ਕੇ, ਉਹਨਾਂ ਨੂੰ ਤਾੜਨਾ ਕਰਕੇ ਪੁੱਛਦਾ ਬਾਦਸ਼ਾਹ,
ਤੁਮਨੇ ਕਿਉਂ ਨਾ ਪੀਖੀ ਹੈ ਚੋਰੀ।
ਕਹਿੰਦੇ ਉਹ ਤੁਸੀਂ ਕਿੱਥੇ ਸੀ, ਤੁਸੀਂ ਕਿਉਂ ਨਹੀਂ ਦੇਖਿਆ ਘੋੜੇ ਦੀ ਚੋਰੀ ਹੋ ਗਈ ਇੱਥੋਂ, ਘੋੜਾ ਕੋਈ ਕੱਢ ਕੇ ਚੋਰੀ ਕਰਕੇ ਲੈ ਗਿਆ, ਤੁਸੀਂ ਕੀ ਕਰਦੇ ਸੀ, ਤੁਸੀਂ ਇੱਥੇ ਕਿਉਂ ਨਹੀਂ ਵੇਖਿਆ।
ਹੱਥ ਜੋੜ ਸਭ ਹੁਣ ਸੁਣਾਇਓ।
ਉਹਨਾਂ ਸਾਰਿਆਂ ਨੇ ਹੱਥ ਜੋੜ ਕੇ ਕਿਹਾ, ਬੇਨਤੀ ਕਰਦਿਆਂ ਕਹਿਣ ਲੱਗੇ ਬਾਦਸ਼ਾਹ ਨੂੰ,
ਪੌਰ ਪੰਥ ਹਮ ਕਰ ਤਕਰਾਇਓ।
ਕਹਿੰਦੇ ਜੀ ਅਸੀਂ ਤਾਂ ਆਪਣੇ ਵੱਲੋਂ ਪੂਰੀ ਤਕੜਾਈ ਕੀਤੀ ਸੀ, ਦਰਵਾਜ਼ੇ ਬੰਦ ਸੀ, ਤਾਲੇ ਲੱਗੇ ਹੋਏ ਸੀ, ਦਰਵਾਜ਼ਿਆਂ ਦੇ ਬਾਹਰ ਪਹਿਰੇਦਾਰ ਖਲੋਤੇ ਹੋਏ ਸਨ।
ਭਇਓ ਨਿਕੇਤ ਬਿਖੈ ਹੈ ਲੀਨ।
ਇੱਥੇ ਘਰ ਦੇ ਵਿੱਚ ਹੀ ਇਹ ਕਿਲੇ ਦੇ ਅੰਦਰ ਅੰਦਰ ਹੀ ਕਿਤੇ ਘੋੜਾ ਜ਼ਮੀਨ ਚ ਲੀਨ ਹੋ ਗਿਆ ਵੀ ਹੋਰ ਤਾਂ ਕਿਤੇ ਉਹਦੇ ਪੈਰ ਦਿਸਦੇ ਨਹੀਂ। ਉਹ ਕਿਲੇ ਦੀ ਕੰਧ ਤੱਕ ਜਾਂਦੇ ਆ ਪੈਰ, ਉੱਥੋਂ ਅੱਗੇ ਦਿਸਦੇ ਹੀ ਨਹੀਂ ਹਨ। ਹੁਣ ਪਾਰਲੇ ਪਾਸੇ ਤਾਂ ਦਰਿਆ, ਉਧਰੋਂ ਥੋੜੀ ਘੋੜਾ ਕੋਈ ਲੈ ਗਿਆ ਹੋਵੇਗਾ, ਏਡੀ ਉੱਚੀ ਕੰਧ ਹੈ ਉੱਥੋਂ ਕਿਵੇਂ ਲਿਜਾ ਹੀ ਨਹੀਂ ਸਕਦਾ, ਉੱਧਰ ਤਾਂ ਜਾ ਹੀ ਨਹੀਂ ਸਕਦਾ ਵੀ ਏਦਾਂ ਜਾਪਦਾ ਵੀ ਘੋੜਾ ਮਾਨੋ ਜਿਵੇਂ ਜ਼ਮੀਨ ਦੇ ਵਿੱਚ ਹੀ ਥੱਲੇ ਧਸ ਗਿਆ ਹੋਵੇ, ਕਿਤੇ ਜ਼ਮੀਨ ਚ ਹੀ ਲੈ ਹੋ ਗਿਆ ਹੋਵੇ।
ਵਹਿਰ ਆਨ ਨਹਿ ਕਿਨਹੂ ਲੀਨ।
ਬਾਹਰ ਤਾਂ ਕਿਤੇ ਨਜ਼ਰ ਨਹੀਂ ਆਉਂਦੇ, ਘੋੜੇ ਦੇ ਪੈਰ ਦੇ ਨਿਸ਼ਾਨ ਨਹੀਂ ਦਿਸਦੇ।
ਕਿਦੋ ਭੂਮਿਕਾ ਛਿੱਦਰ ਉਗਾਰਾ।
ਜਾਂ ਕਿਤੇ ਵੇਖੋ ਨਿਗਾਹ ਮਾਰ ਕੇ ਵੀ ਕਿਸੇ ਨੇ ਜ਼ਮੀਨ ਚ ਥੱਲੇ ਸੁਰੰਗ ਨਾ ਬਣਾਈ ਹੋਵੇ ਵੀ ਮਿੱਟੀ ਖੋਦ ਕੇ ਥੱਲੇ ਕੋਈ ਸੁਰੰਗ ਬਣਾਈ ਹੋਵੇ ਤੇ ਉਹਦੇ ਚੋਂ ਘੋੜਾ ਕੱਢ ਕੇ ਲੈ ਗਿਆ ਹੋਵੇ।
ਪਰਿਓ ਬੀਤ ਨਹਿ ਕਿਨਹੂ ਨਿਹਾਰਾ।
ਪਰ ਹੁਣ ਕੋਈ ਸੁਰੰਗ ਵੀ ਨਹੀਂ ਦਿਸਦੀ ਵੀ ਜਿਹਦੇ ਵਿੱਚ ਵੇਖੀਏ ਜਾ ਕੇ ਕੋਈ ਇਹੋ ਜਿਹੀ ਥਾਂ ਨਹੀਂ ਦਿਸਦੀ, ਕੋਈ ਕੰਧ ਨੂੰ ਸੰਨ ਵੱਜੀ ਨਹੀਂ ਦਿਸਦੀ।
ਕਿਦੋ ਗਗਨ ਮੈਂ ਉੱਡ ਕਰ ਗਯੋ,
ਖਬਰੇ ਘੋੜਾ ਹਵਾ ਚ ਉੱਡ ਗਿਆ, ਉੱਤੇ ਆਕਾਸ਼ ਚ ਉੱਡ ਗਿਆ ਕਿ ਧਰਤੀ ਚ ਧਸ ਗਿਆ, ਇਹਦਾ ਪਤਾ ਨਹੀਂ ਲੱਗ ਰਿਹਾ। ਬੜੇ ਹੈਰਾਨ ਵੀ ਘੋੜਾ ਖਬਰੇ ਜ਼ਮੀਨ ਦੇ ਵਿੱਚ ਧਸ ਗਿਆ ਜਾਂ ਕਿਤੇ ਆਕਾਸ਼ ਦੇ ਵਿੱਚ ਉੱਡ ਗਿਆ ਹੈ।
ਕੈ ਪਤਾਲ ਕੋ ਗਮਨਤ ਭਇਓ,
ਜਾਂ ਥੱਲੇ ਪਤਾਲ ਦੇ ਵਿੱਚ ਧਸ ਕੇ ਥੱਲੇ ਪਤਾਲ ਚੋਂ ਨਿਕਲ ਗਿਆ।
ਮਾਨੁੱਖ ਕੇ ਇਤ ਗਮਿਆ ਨਾ ਕੋਈ,
ਇੱਥੇ ਕਿਸੇ ਬੰਦੇ ਦੀ ਤਾਂ ਨਹੀਂ ਪਹੁੰਚ ਹੋ ਸਕਦੀ ਵੀ ਕੋਈ ਚੋਰ ਆ ਕੇ ਘੋੜਾ ਲੈ ਜੇ। ਇਹ ਤਾਂ ਇੰਨੀ ਹਿੰਮਤ ਕਿਹਦੇ ਚ ਹੋ ਸਕਦੀ ਆ ਬਾਦਸ਼ਾਹ ਸਲਾਮਤ, ਕਿਸੇ ਬੰਦੇ ਦੀ ਹਿੰਮਤ ਨਹੀਂ ਹੋ ਸਕਦੀ ਵੀ ਕੋਈ ਬੰਦਾ ਆ ਕੇ ਘੋੜਾ ਲੈ ਜੇ। ਤਾਂ ਜ਼ਰੂਰ ਕੋਈ ਕਰਾਮਾਤੀ ਜਾਂ ਕੋਈ ਸ਼ਕਤੀਵਾਨ ਜਿਹੜੇ ਲੋਕ ਹੁੰਦੇ ਆ, ਉਹ ਕਿ ਜਿਹੜੇ ਇਲਮ ਵਗੈਰਾ ਜਾਣਦੇ ਆ, ਹੋ ਸਕਦਾ ਉਹਨਾਂ ਵਿੱਚੋਂ ਕੋਈ ਆਇਆ ਹੋਵੇ ਕੋਈ ਫਰਿਸ਼ਤਾ, ਉਹ ਨਾ ਲੈ ਗਿਆ ਹੋਵੇ ਘੋੜਾ ਸੋਹਣਾ ਵੇਖ ਕੇ, ਵੀ ਉਹਨੂੰ ਵੇਖ ਕੇ ਕਿਤੇ ਉਹਦੇ ਮਨ ਚ ਫਰਿਸ਼ਤੇ ਨੂੰ ਆ ਗਿਆ ਹੋਵੇ ਵੀ ਮੈਂ ਲੈ ਜਾ, ਉਹ ਲਿਜਾ ਸਕਦਾ ਥੱਲੇ ਜ਼ਮੀਨ ਵਿੱਚ ਵੀ ਹਵਾ ਵਿੱਚ ਵੀ, ਬੰਦਾ ਤਾਂ ਨਹੀਂ ਕੋਈ ਲਿਜਾ ਸਕਦਾ। ਇਹ ਤਾਂ ਨਹੀਂ ਗੱਲ ਸਾਡੇ ਮੰਨਣ ਵਿੱਚ ਆਉਂਦੀ।
ਆਵਹਿ ਤਸਕਰ ਬਨ ਕਰ ਜੋਈ,
ਜਿਹੜਾ ਇੰਨੀ ਕਿਸੇ ਵਿੱਚ ਤਾਕਤ ਨਹੀਂ ਕਿਸੇ ਬੰਦੇ ਚ, ਜਿਹੜਾ ਇੱਥੇ ਕੋਈ ਚੋਰ ਬਣ ਕੇ ਆਵੇ ਤੇ ਬਾਦਸ਼ਾਹ ਸਲਾਮਤ ਤੁਹਾਡਾ ਘੋੜਾ ਲੈ ਜਾਵੇ, ਇੰਨੀ ਹਿੰਮਤ ਕਿਹਦੀ ਹੋ ਸਕਦੀ ਹੈ, ਇੰਨੀ ਦਲੇਰੀ ਕਿਹਦੇ ਚ ਹੋ ਸਕਦੀ ਹੈ।
ਸੁਣ ਸੁਣ ਸਿਆਣੇ ਗਨ ਚਲਾਏ,
ਇੰਨੇ ਨੂੰ ਬਾਦਸ਼ਾਹ ਦੇ ਜਿੰਨੇ ਚੰਗੇ ਚੰਗੇ ਸਿਆਣੇ ਲੋਕ ਸੀ, ਇਹਦੇ ਚੰਗੇ ਸਿਆਣੇ ਅਫਸਰ ਸੀ, ਸਿਆਣੇ ਵਜ਼ੀਰ ਸੀ, ਉਹ ਵੀ ਚੱਲ ਕੇ ਪਹੁੰਚ ਗਏ।
ਸੁਮਤ ਕਰਤ ਕਛ ਲਖਿਓ ਨਾ ਜਾਏ,
ਸਾਰੇ ਆਪਣੇ ਦਿਮਾਗ ਦੇ ਘੋੜੇ ਦੌੜਾਉਣ ਪਰ ਸਮਝ ਆਵੇ ਨਾ ਉਹਨਾਂ ਨੂੰ ਕੁਝ ਵੀ ਘੋੜਾ ਗਿਆ ਕਿੱਥੇ। ਜਦੋਂ ਵੇਖਣ ਚੰਗੀ ਤਰ੍ਹਾਂ ਫਿਰ ਕੇ ਉੱਥੇ ਕਿਲੇ ਦੇ ਅੰਦਰ ਅੰਦਰ ਹੀ ਘੋੜੇ ਦੇ ਨਿਸ਼ਾਨ ਦਿਸਦੇ, ਬਾਹਰ ਕਿਤੇ ਨਜ਼ਰ ਨਹੀਂ ਆਉਂਦੇ। ਹੁਣ ਉਹਨਾਂ ਦੇ ਦਿਮਾਗ ਚ ਇਹ ਨਹੀਂ, ਉਧਰ ਤਾਂ ਸੋਚਦੇ ਹੀ ਨਹੀਂ ਨਾ ਵੀ ਇੱਥੇ ਦੇ ਨਾਲ ਦਰਿਆ ਵਗਦਾ, ਇੱਥੋਂ ਤਾਂ ਲੰਘ ਨਹੀਂ ਸਕਦਾ ਘੋੜਾ, ਇੱਥੋਂ ਤਾਂ ਕੋਈ ਲਿਜਾ ਨਹੀਂ ਸਕਦਾ। ਇੱਦਾਂ ਉਹਨਾਂ ਨੇ ਬਥੇਰੇ ਆਪਣੇ ਦਿਮਾਗ ਚਲਾਏ ਪਰ ਕਿਸੇ ਨੂੰ ਸਮਝ ਨਾ ਆਵੇ ਵੀ ਘੋੜਾ ਗਿਆ ਕਿੱਥੇ ਤੇ ਕੌਣ ਲੈ ਕੇ ਜਾ ਸਕਦਾ ਹੈ।
ਅਟਕਲ ਕਰਹਿ ਪੇਸ਼ ਨਹਿ ਜਾਏ,
ਅਟਕਲ ਲਾਂਦੇ ਆਪਣੇ ਕਈ ਤਰ੍ਹਾਂ ਦੀਆਂ ਕਿਆਸ ਰਾਈਆਂ। ਵੇਖੋ ਪਰਮੇਸ਼ਰ ਨੇ ਇਹੋ ਜਿਹਾ ਇਹਨਾਂ ਦੀ ਮੱਤ ਤੇ ਪਰਦਾ ਪਾਇਆ, ਉਹ ਬਾਬਾ ਬਿਧੀ ਚੰਦ ਸਾਹਿਬ ਇਹਨਾਂ ਨੂੰ ਯਾਦ ਹੀ ਨਹੀਂ ਆ ਰਹੇ ਵੀ ਉਹ ਕਸੇਰਾ ਕਿੱਥੇ ਆ, ਉਹਨੂੰ ਲੱਭੋ। ਇਹੋ ਜੀ ਮੱਤ ਤੇ ਪੜਦਾ ਪਿਆ ਉਹ ਨੌਕਰ, ਹੁਣ ਜਾਣ ਬੁੱਝ ਕੇ ਉਹਦਾ ਨਾਂ ਨਾ ਲੈਣ ਵੀ ਜੇ ਕਿਤੇ ਉਹਨੂੰ ਬੁਲਾਇਆ ਉਹਨੇ ਆ ਕੇ ਕਹਿ ਦੇਣਾ ਵੀ ਮੈਂ ਤਾਂ ਇਹਨਾਂ ਨੂੰ ਸ਼ਰਾਬ ਪਿਆਈ ਸੀ, ਇਹ ਪੀ ਕੇ ਮਸਤ ਹੋਏ ਰਹੇ ਆ, ਮੈਨੂੰ ਕੀ ਪਤਾ। ਹੁਣ ਉਹ ਆਪਣਾ ਪੜਦਾ ਲੁਕਾਉਣ ਲਈ ਕਸੇਰੇ ਨੂੰ ਵੀ ਯਾਦ ਨਾ ਕਰਨ, ਉਹਦਾ ਵੀ ਨਾਂ ਲੈ ਕੇ ਉੱਥੇ ਨਾਂ ਦੱਸਣ।
ਫੇਰ ਹੈ ਸੁਨਹਿ ਸ਼ਾਹੋ ਪਛਤਾਏ,
ਬਾਦਸ਼ਾਹ ਵੇਖਦਾ ਆਪ ਜਾ ਕੇ ਉਹਨੂੰ ਘੋੜਿਆਂ ਦੇ ਪੈਰਾਂ ਦੇ ਨਿਸ਼ਾਨ ਹੀ ਦਿਸਦੇ ਆ, ਬੜਾ ਹੈਰਾਨ ਹੁੰਦਾ ਆਖਿਰਕਾਰ ਘੋੜਾ ਗਿਆ ਕਿੱਥੇ, ਕਿਹਦੀ ਇੰਨੀ ਤਾਕਤ ਹੈ ਕਿ ਮੇਰਾ ਘੋੜਾ ਕੋਈ ਖੋਲ ਕੇ ਲੈ ਜੇ, ਇੰਨੀ ਹਿੰਮਤ ਕੌਣ ਕਰ ਸਕਦਾ।
ਅਤ ਪ੍ਰੇ ਹੈ ਮੇਰੋ ਕਿਨ ਲਿਓ,
ਮੇਰਾ ਬੜਾ ਪਿਆਰਾ ਘੋੜਾ ਸੀ, ਕੌਣ ਲੈ ਕੇ ਜਾ ਸਕਦਾ, ਕੌਣ ਲੈ ਕੇ ਗਿਆ ਹੋਵੇਗਾ, ਪਤਾ ਕਰੋ।
ਆਪਣਾ ਬਿਨਾਸ਼ ਕਹੇ ਉਪਜਯੋ,
ਬਾਦਸ਼ਾਹ ਕਹਿੰਦਾ ਜਿਹੜਾ ਵੀ ਲੈ ਕੇ ਗਿਆ ਮੇਰਾ ਘੋੜਾ ਖੋਲ ਕੇ, ਉਹਨੇ ਮੇਰਾ ਡਰ ਨਹੀਂ ਮੰਨਿਆ, ਉਹਨੇ ਆਪਣੇ ਬਿਨਾਸ਼ ਨੂੰ ਆਪਣੀ ਮੌਤ ਨੂੰ ਆਪ ਸੱਦਿਆ, ਉਹ ਘੋੜਾ ਨਹੀਂ ਲੈ ਕੇ ਗਿਆ, ਉਹਨੇ ਆਪਣੀ ਮੌਤ ਨਾਲ ਲੈ ਕੇ ਜਾਣਾ ਕੀਤੀ ਹੈ।
ਮਹਿ ਮੰਡਲ ਮਹਿ ਕੋ ਵਸ ਹੈ,
ਕਿਹੜਾ ਇਹੋ ਜਿਹਾ ਇਸ ਧਰਤੀ ਦੇ ਉੱਤੇ ਇਹੋ ਜਿਹਾ ਬਲਵਾਨ, ਕਿਹੜਾ ਇਹੋ ਜਿਹਾ ਹਿੰਮਤ ਵਾਲਾ ਦਲੇਰ ਪੁਰਸ਼ ਹੈ।
ਮੇਰੋ ਤਰਾਸ ਜੋ ਨਹਿ ਉਰਲ ਹੈ,
ਜਿਹਨੂੰ ਮੇਰਾ ਡਰ ਨਹੀਂ ਹੈ, ਜਿਹਨੂੰ ਮੇਰਾ ਖੌਫ ਨਹੀਂ ਭੈ ਨਹੀਂ, ਮੇਰਾ ਘੋੜਾ ਖੋਲ ਕੇ ਲਿਜਾਣ ਦੀ ਹਿੰਮਤ ਕੀਤੀ ਹੈ, ਕੌਣ ਇਹੋ ਜਿਹਾ ਧਰਤੀ ਤੇ ਇਹੋ ਜਿਹਾ ਬੰਦਾ।
ਅਪਰ ਵਲਾਇਤ ਕੇ ਪਾਤਸ਼ਾਹ ਹੋ,
ਜਿਹੜੇ ਦੂਜਿਆਂ ਦੇਸ਼ਾਂ ਦੇ ਰਾਜੇ ਨੇ ਵਲੈਤਾਂ ਦੇ ਹੋਰ ਬਾਦਸ਼ਾਹ ਹਨ।
ਮੋਹੇ ਵਸਤ ਰੱਖ ਸਕਹਿ ਨਾ ਪਾਹੂ,
ਉਹ ਵੀ ਜਿਹੜੇ ਨੇ ਮੇਰਾ ਭੈ ਮੰਨਦੇ ਹੈ, ਉਹ ਤਾਂ ਆਪਣੀਆਂ ਵਸਤੂਆਂ ਮੇਰੇ ਕੋਲੋਂ ਲੁਕਾਉਂਦੇ ਫਿਰਦੇ ਹੈ, ਉਹਨਾਂ ਚ ਇੰਨੀ ਤਾਕਤ ਨਹੀਂ ਕਿ ਕੋਈ ਮੇਰਾ ਘੋੜਾ ਖੁਲਵਾ ਕੇ ਆਪਣੇ ਕੋਲ ਮੰਗਾ ਸਕੇ।
ਕਿਸ ਕੇ ਸੀਸ ਉਬੈ ਹੋਏ ਗਏ,
ਪਤਾ ਨਹੀਂ ਕਿਹਦੇ ਦੋ ਸਿਰ ਹੋ ਗਏ ਨੇ ਧੜ ਦੇ ਉੱਤੇ, ਖਬਰੇ ਕਿਹੜਾ ਦੋ ਸਿਰਾਂ ਵਾਲਾ ਜੰਮ ਪਿਆ ਇਸ ਧਰਤੀ ਤੇ ਜਿਹੜਾ ਮੇਰਾ ਘੋੜਾ ਖੋਲ ਕੇ ਲੈ ਕੇ ਗਿਆ। ਦੋ ਸਿਰਾਂ ਵਾਲਾ ਹੀ ਹੋਵੇਗਾ ਨਾ, ਤਾਂ ਹੀ ਲੈ ਕੇ ਗਿਆ, ਕਿਉਂਕਿ ਇੱਕ ਸਿਰ ਤਾਂ ਜਿਹਦੇ ਹੋਵੇਗਾ ਉਹ ਤੇ ਡਰੇਗਾ ਵੀ ਮੇਰਾ ਸਿਰ ਵੱਢਿਆ ਜਾਣਾ, ਦੋ ਸਿਰਾਂ ਵਾਲਾ ਹੋਵੇਗਾ ਵੀ ਜੇ ਇੱਕ ਵੱਢਿਆ ਵੀ ਗਿਆ ਇੱਕ ਤਾਂ ਰਹੇਗਾ। ਖਬਰੇ ਕਿਹੜਾ ਦੋ ਸਿਰਾਂ ਵਾਲਾ ਜਿਹੜਾ ਮੇਰਾ ਘੋੜਾ ਖੋਲ ਕੇ ਲੈ ਕੇ ਗਿਆ, ਇਹੋ ਜਿਹਾ ਦਲੇਰ ਕੌਣ ਹੋ ਸਕਦਾ?
ਨਿਰਭੈ ਹੋਏ ਘੋੜਾ ਜਿਨ ਲਏ,
ਜਿਹਨੇ ਨਿਰਭੈ ਹੋ ਕੇ ਮੇਰਾ ਡਰ ਨਹੀਂ ਮੰਨਿਆ, ਉਹਨੂੰ ਇਹ ਨਹੀਂ ਪਤਾ ਕਿ ਮੈਂ ਰਾਜਾ ਹਾਂ, ਮੈਂ ਬਾਦਸ਼ਾਹ ਹਾਂ, ਮੇਰਾ ਰਾਜ ਚੱਲਦਾ, ਹੁਕਮ ਚੱਲਦਾ।
ਛਪਹਿ ਪਹਾੜਨ ਮੈਂ ਕੋ ਜਾਏ,
ਕਿਹੜਾ ਇਹੋ ਜਿਹਾ ਬੰਦਾ ਜਿਹੜਾ ਲੈ ਗਿਆ ਹੋਵੇਗਾ ਘੋੜਾ ਮੇਰਾ, ਜੇ ਉਹ ਪਹਾੜਾਂ ਦੀਆਂ ਕੰਦਰਾਵਾਂ ਚ, ਪਹਾੜਾਂ ਦੀਆਂ ਗੁਫਾਵਾਂ ਵਿੱਚ ਵੀ ਜਾ ਕੇ ਛੁਪ ਗਿਆ, ਮੈਂ ਉੱਥੋਂ ਵੀ ਉਹਨੂੰ ਕੱਢ ਲਵਾਂਗਾ। ਜੇ ਉਹ ਪਤਾਲ ਵਿੱਚ ਵੀ ਜਾ ਕੇ ਧਸਿਆ ਹੋਇਆ, ਮੈਂ ਉੱਥੋਂ ਵੀ ਉਹਨੂੰ ਕੱਢ ਲਿਆਵਾਂਗਾ।
ਤਹਾਂ ਸੈਨ ਮਮ ਅਨ ਹੈ ਤਾਏ,
ਮੇਰੀ ਸੈਨਾ ਉੱਥੇ ਵੀ ਪਹੁੰਚ ਜਾਏਗੀ, ਮੇਰੀਆਂ ਫੌਜਾਂ, ਮੇਰੇ ਜਰਨੈਲ ਉੱਥੇ ਵੀ ਪਹੁੰਚ ਜਾਣਗੇ, ਜੇ ਉਹ ਕਿਤੇ ਪਹਾੜਾਂ ਦੀਆਂ ਖੱਡਾਂ ਵਿੱਚ ਵੀ ਜਾ ਕੇ ਲੁਕਿਆ ਹੋਵੇ।
ਮਰੂ ਦੁਰਗਮ ਹੈ ਹੋਏ ਪ੍ਰਵੇਸ਼,
ਜਾਂ ਮਰੂਸਥਲ ਦੇ ਵਿੱਚ ਜਿਹੜੇ ਕਿਲੇ ਨੇ ਵੱਡੇ ਵੱਡੇ, ਉਹਨਾਂ ਕਿਲਿਆਂ ਦੇ ਵਿੱਚ ਵੀ ਜਾ ਕੇ ਜੇ ਕੋਈ ਲੁਕਿਆ ਹੋਵੇਗਾ, ਉੱਥੇ ਵੀ ਮੇਰੀਆਂ ਫੌਜਾਂ ਜਾ ਪਹੁੰਚਣਗੀਆਂ।
ਛੋਰ ਹੈ ਤਹਾਂ ਨਾ ਚਮੂ ਵਿਸ਼ੇਸ਼,
ਮੇਰੀ ਵਿਸ਼ੇਸ਼ ਖਾਸ ਫੌਜ ਉੱਥੇ ਵੀ ਜਾ ਕੇ ਨਹੀਂ ਛੱਡੇਗੀ ਉਹਨੂੰ, ਜਿਹਨੇ ਇਹ ਹਿੰਮਤ ਕੀਤੀ ਹੈ ਮੇਰਾ ਘੋੜਾ ਲਿਜਾਣ ਦੀ।
ਸ਼ਤਰੂ ਵਿਸਾਲ ਮੋਹੇ ਅਬ ਸੋਏ, ਸ਼ਤਰੂ ਵਿਸਾਲ ਮੋਹੇ ਅਬ ਸੋਏ।
ਕਹਿੰਦਾ ਇਸ ਧਰਤੀ ਤੇ ਅਗਰ ਮੇਰਾ ਇਸ ਵੇਲੇ ਕੋਈ ਸਭ ਤੋਂ ਵੱਡਾ ਦੁਸ਼ਮਣ ਹੈ, ਤਾਂ ਉਹ ਬੰਦਾ ਮੇਰਾ ਇਸ ਵੇਲੇ ਸਭ ਤੋਂ ਵੱਡਾ ਦੁਸ਼ਮਣ ਹੈ ਜਿਹੜਾ ਮੇਰਾ ਇੱਥੋਂ ਘੋੜਾ ਲੈ ਕੇ ਗਿਆ, ਜਾਂ ਜਿਹਦੇ ਕੋਲ ਮੇਰਾ ਘੋੜਾ ਪਹੁੰਚਿਆ ਹੈ, ਉਹ ਮੇਰਾ ਇਸ ਵੇਲੇ ਸਭ ਤੋਂ ਵੱਡਾ ਦੁਸ਼ਮਣ ਹੋਵੇਗਾ। ਖਾਲਸਾ ਜੀ, ਇਹ ਦਲੇਰੀ ਗੁਰੂ ਪਾਤਸ਼ਾਹ ਦੇ ਕਲਗੀ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਯੋਧਿਆਂ ਅੰਦਰ, ਸਤਿਗੁਰਾਂ ਅੰਦਰ ਹੀ ਹੋ ਸਕਦੀ ਸੀ। ਪੂਰੇ ਹਿੰਦੁਸਤਾਨ ਤਾਂ ਕੀ, ਹਿੰਦੁਸਤਾਨ ਦੀਆਂ ਨਾਲ ਦੀਆਂ ਲੱਗਦੀਆਂ ਹੱਦਾਂ ਦੇ ਰਾਜੇ ਬਾਦਸ਼ਾਹ ਵੀ ਇੰਨੀ ਹਿੰਮਤ ਨਹੀਂ ਸੀ ਕਰ ਸਕਦੇ ਕਿ ਬਾਦਸ਼ਾਹ ਸ਼ਾਹਜਹਾਨ ਦੇ ਖਿਲਾਫ ਕੋਈ ਚੱਲ ਸਕਦਾ। ਇਹ ਕਿਉਂਕਿ 700 ਸਾਲ ਤੋਂ ਕਿਸੇ ਹਿੰਮਤ ਕੀਤੀ ਨਹੀਂ ਇਹਨਾਂ ਦੇ ਖਿਲਾਫ। ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਇਹ ਆਵਾਜ਼ ਬੁਲੰਦ ਹੋਈ ਹੈ ਇਹਨਾਂ ਜਰਵਾਣਿਆਂ ਦੇ, ਜ਼ਾਲਮਾਂ ਦੇ ਖਿਲਾਫ। ਤੋਂ ਕਹਿ ਰਿਹਾ, ਕਹਿੰਦਾ ਮੇਰਾ ਇਸ ਵੇਲੇ ਇਸ ਧਰਤੀ ਤੇ ਸਭ ਤੋਂ ਵੱਡਾ ਦੁਸ਼ਮਣ ਹੈ ਜਿਹਦੇ ਕੋਲ ਇਸ ਵਕਤ ਮੇਰਾ ਉਹ ਘੋੜਾ ਹੈ।
ਹਤੋ ਸਹੀ ਕਰ ਕੋ ਕਿਤ ਹੋਏ,
ਮੈਂ ਇੱਕ ਵਾਰੀ ਦਰੁਸਤ ਕਰ ਲਵਾਂ ਵੀ ਹੈ ਕਿਹਦੇ ਕੋਲ, ਜਿਹਦੇ ਕੋਲ ਵੀ ਹੋਇਆ ਉਹਨੂੰ ਮੈਂ ਮਾਰ ਮੁਕਾਵਾਂਗਾ, ਚਾਹੇ ਉਹ ਧਰਤੀ ਦੇ ਕਿਸੇ ਕੋਨੇ ਤੇ ਵੀ ਹੋਵੇ।
ਰਿਸ ਹੈ ਸ਼ਾਹੋ ਘੋੜਾ ਚਿਤ ਆਵੇ,
ਬਹੁਤ ਜ਼ਿਆਦਾ ਰੋਸ ਵਿੱਚ ਆਉਂਦਾ, ਗੁੱਸੇ ਵਿੱਚ ਆਉਂਦਾ ਸ਼ਾਹਜਹਾਨ, ਕਚੀਚੀਆਂ ਵੱਟਦਾ, ਪਤਾ ਤਾਂ ਲੱਗੇ ਸਹੀ ਮੈਨੂੰ ਮੇਰਾ ਘੋੜਾ ਕਿੱਥੇ ਹੈ।
ਨਿਜ ਥਲ ਕਹਿ ਕਹਿ ਸਬਨ ਸੁਣਾਵੇ,
ਉੱਥੇ ਆਪਣਾ ਬਲ ਕਹਿ ਕਹਿ ਕੇ ਸੁਣਾਉਂਦਾ ਸਾਰਿਆਂ ਨੂੰ, ਕਹਿੰਦਾ ਤੁਸੀਂ ਜਾਣਦੇ ਹੋ ਮੇਰਾ ਬਲ, ਮੇਰੀ ਤਾਕਤ ਕਿੱਡੀ ਵੱਡੀ ਤਾਕਤ ਹੈ।
ਨਹਿ ਕਿਸ ਥਲ ਅਸ ਅਸ ਦਰਿਆਈ,
ਕਹਿੰਦਾ ਮੇਰੇ ਜਿਹੋ ਜੇ ਘੋੜੇ ਸੀ, ਇਹੋ ਜੇ ਘੋੜੇ ਹਰ ਥਾਂ ਤੇ ਨਹੀਂ ਮਿਲਦੇ, ਇਹ ਦਰਿਆਈ ਘੋੜੇ ਹਰ ਜਗ੍ਹਾ ਤੇ ਨਹੀਂ ਮਿਲਦੇ।
ਨਹਿ ਪ੍ਰਾਪਤ ਗਨ ਕਰਹਿ ਉਪਾਈ,
ਕੋਈ ਬੰਦਾ ਜਿੰਨੇ ਮਰਜ਼ੀ ਉਪਾਅ ਕਰ ਲੇ, ਏਦਾਂ ਦੇ ਘੋੜੇ ਲੱਭਦੇ ਨਹੀਂ ਹਨ। ਭਾਵੇਂ ਕੋਈ ਕਰੋੜਾਂ ਰੁਪਈਆ ਚੁੱਕੀ ਫਿਰੇ, ਫਿਰ ਵੀ ਉਹਨਾਂ ਨੂੰ ਇਹੋ ਜਿਹੇ ਘੋੜੇ ਨਹੀਂ ਲੱਭਦੇ, ਨਹੀਂ ਮਿਲਦੇ।
ਭਿਖਿਓ ਦਰੋਗਾ ਖਰੋ ਅਗਾਰੀ,
ਉਹ ਸੋਂਦੇ ਖਾਨ ਜਿਹੜਾ ਦਰੋਗਾ ਸੀ ਘੋੜਿਆਂ ਦਾ, ਉਹ ਬਾਦਸ਼ਾਹ ਦੇ ਸਾਹਮਣੇ ਖੜਾ ਸੀ, ਉਹਨੂੰ ਜਦੋਂ ਵੇਖਿਆ ਬਾਦਸ਼ਾਹ ਨੇ ਖਲੋਤਾ,
ਕੋਪ ਸ਼ਾਹੋ ਕਰ ਗਿਰਾ ਉਚਾਰੀ,
ਉਹਦੇ ਤੇ ਹੁਣ ਸਭ ਤੋਂ ਵੱਧ ਗੁੱਸਾ ਸੀ ਕਿਉਂਕਿ ਜ਼ਿੰਮੇਵਾਰੀ ਉਹਦੀ ਸੀ ਘੋੜਿਆਂ ਦੀ। ਉਹਨੂੰ ਬੜੇ ਗੁੱਸੇ ਵਿੱਚ ਆ ਕੇ ਸ਼ਾਹਜਹਾਨ ਬੋਲਿਆ,
ਖੋਜੀ ਅਬੈ ਹਕਾਰ ਹੋ ਸਾਰੇ,
ਕਹਿੰਦਾ ਜਾਓ ਸੋਂਦੇ ਖਾਨ, ਤੇਰੀ ਜ਼ਿੰਮੇਵਾਰੀ, ਜੇ ਨਾ ਲੱਭਿਆ ਨਾ ਘੋੜਾ, ਨਾ ਪਤਾ ਲੱਗਾ ਵੀ ਕਿੱਥੇ ਹੈ, ਤੈਨੂੰ ਤੇਰੇ ਟੱਬਰ ਸਮੇਤ ਸੂਲੀ ਤੇ ਟੰਗਾਂਗਾ, ਫਾਹੇ ਟੰਗਾਂਗਾ। ਲੱਭ ਜਾ ਕੇ ਖੋਜੀ, ਜਿਹੜੇ ਖੋਜੀ ਹੁੰਦੇ ਚੋਰਾਂ ਦੀ ਭਾਲ ਕਰਨ ਵਾਲੇ, ਉਹ ਲੱਭਦੇ ਹੁੰਦੇ ਵੀ ਚੋਰ ਕਿਵੇਂ ਚੋਰੀ ਕਰਕੇ, ਉਹ ਦਿਮਾਗ ਉਸ ਤਰੀਕੇ ਨਾਲ ਚਲਾਉਂਦੇ ਜਿਵੇਂ ਚੋਰਾਂ ਦਾ ਚੱਲਦਾ, ਵੀ ਕਿਵੇਂ ਲੈ ਕੇ ਗਿਆ ਹੋਵੇਗਾ, ਕਿਵੇਂ ਕਿਸ ਪਾਸੇ ਉਹ ਪੈਰਾਂ ਦੇ ਨਿਸ਼ਾਨ ਜਾਂ ਹੋਰ ਕਈ ਚੀਜ਼ਾਂ ਵੇਖਦੇ ਹੈ। ਕਹਿੰਦਾ ਇਹੋ ਜਿਹੇ ਜਿਹੜੇ ਖੋਜੀ ਨੇ ਉਹ ਲੱਭ ਕੇ ਲਿਆਓ ਆ ਕੇ ਭਾਲ ਕਰਨ ਘੋੜੇ ਦੀ
ਨਿਜ ਬੁੱਧ ਬਲ ਤੇ ਖੋਜ ਨਿਕਾਰੇ
ਉਹ ਖੋਜੀ ਆ ਕੇ ਆਪਣੀ ਬੁੱਧੀ ਦਾ ਬਲ ਲਾਉਣ ਆਪਣਾ ਦਿਮਾਗ ਚਲਾਉਣ ਤੇ ਭਾਲ ਕਰਨ
ਸੈਨਾ ਦਿਓ ਖੋਜੀ ਕੇ ਸੰਗ
ਔਰ ਚੰਗੀ ਸੈਨਾ ਉਹਨਾਂ ਖੋਜੀਆਂ ਦੇ ਨਾਲ ਲਾ ਦਿਓ ਚੰਗੇ ਚੰਗੇ ਜਿਹੜੇ ਸਿਪਾਹੀ ਨੇ ਉਹਨਾਂ ਖੋਜੀਆਂ ਨੂੰ ਦੇ ਦਿਓ ਜਿੰਨੇ ਉਹਨਾਂ ਨੂੰ ਚਾਹੀਦੇ ਹਨ
ਚਲਿਓ ਜਾਏ ਜਹਿ ਖੋਜ ਤੁਰੰਗ
ਘੋੜੇ ਦੇ ਪੈਰਾਂ ਦੇ ਨਿਸ਼ਾਨ ਲੱਭੋ ਬਾਹਰ ਵੀ ਜਾ ਕੇ ਦੂਰ ਜਾ ਕੇ ਵੇਖੋ ਜੇ ਕਿਲੇ ਦੇ ਨੇੜੇ ਨਹੀਂ ਦਿਸਦੇ ਤਾਂ ਅਲੌਰ ਸ਼ਹਿਰ ਦੇ ਆਲੇ ਦੁਆਲੇ ਵੇਖੋ ਸਾਰੇ ਪਾਸੇ ਕਿੱਧਰ ਨੂੰ ਪੈਰਾਂ ਦੇ ਨਿਸ਼ਾਨ ਜਾਂਦੇ ਨੇ ਨਾਲ ਫੌਜਾਂ ਭੇਜੋ ਖੋਜੀਆਂ ਦੇ
ਬਾਹਰ ਆਏ ਸੁਧ ਜਬਹਿ ਸੁਣਾਵੇ
ਕਹਿੰਦੇ ਮੈਨੂੰ ਆ ਕੇ ਜਦੋਂ ਖਬਰ ਦਿਓਗੇ ਦੱਸੋਗੇ
ਤਬ ਭਾਰੀ ਲਸ਼ਕਰ ਚੜ ਜਾਵੇ
ਘੋੜਾ ਕਿਸ ਪਾਸੇ ਗਿਆ ਕਿਹਦੇ ਕੋਲ ਹੈ ਕਿੱਥੇ ਖੜਾ ਕਹਿੰਦਾ ਜਦੋਂ ਤੁਸੀਂ ਆ ਕੇ ਮੈਨੂੰ ਦੱਸੋਗੇ ਫਿਰ ਮੈਂ ਉੱਥੇ ਆਪਣਾ ਵੱਡਾ ਲਸ਼ਕਰ ਭੇਜਾਂਗਾ ਆਪਣੀਆਂ ਫੌਜਾਂ ਭੇਜਾਂਗਾ ਲੜਨ ਵਾਸਤੇ
ਪ੍ਰਾਣ ਬਿਨਾਸਨ ਪਲਟਾ ਲੈ ਹੋ
ਹੁਣ ਤਾਂ ਇੱਕੋ ਤਰੀਕੇ ਨਾਲ ਉਹਨਾਂ ਕੋਲੋਂ ਬਦਲਾ ਲਵਾਂਗਾ ਜਿਹੜਾ ਲੈ ਗਿਆ ਘੋੜਾ ਉਹਨਾਂ ਦੇ ਪ੍ਰਾਣ ਖਤਮ ਕਰਕੇ ਉਹਨਾਂ ਦੇ ਪ੍ਰਾਣਾਂ ਦਾ ਅੰਤ ਕਰਕੇ ਹੀ ਉਹਨੂੰ ਮਾਰ ਕੇ ਬਦਲਾ ਲਵਾਂਗਾ
ਅਪਰ ਦੰਡ ਨਹਿ ਕੋ ਤਿਸਦੈ
ਇਹਦੇ ਤੋਂ ਇਲਾਵਾ ਹੋਰ ਨਹੀਂ ਕੋਈ ਦੰਡ ਸਿਰਫ ਮੌਤ ਦਾ ਹੀ ਦੰਡ ਹੋਵੇਗਾ ਇਹ ਨਹੀਂ ਕਿ ਉਹਨਾਂ ਨੂੰ ਮੈਂ ਕੋਈ ਜੁਰਮਾਨਾ ਲਾ ਕੇ ਛੱਡ ਦਿਆਂ ਜਾਂ ਕੈਦ ਕਰਕੇ ਛੱਡ ਦਿਆਂ ਕਹਿੰਦਾ ਉਹਨਾਂ ਨੂੰ ਇੱਕੋ ਹੀ ਸਜ਼ਾ ਮਿਲੇਗੀ ਮੌਤ ਦੀ ਜਿਹਨੇ ਮੇਰਾ ਘੋੜਾ ਲੈ ਕੇ ਜਾਣ ਦੀ ਹਿੰਮਤ ਕੀਤੀ ਹੈ
ਇਹ ਮੈਂ ਕਹਿ ਸ਼ਾਹੋ ਮਹਿਲ ਨਿਜ ਗਯੋ
ਏਦਾਂ ਹੁਕਮ ਕਰਕੇ ਸੋਂਦੇ ਖਾਨ ਨੂੰ ਵੀ ਖੋਜੀ ਲੱਭ ਜਿਹੜੇ ਖੋਜੀ ਜਾ ਕੇ ਖੋਜ ਕਰਨ ਲੱਭਣ ਭਾਲਣ ਵੀ ਘੋੜਾ ਕਿੱਧਰ ਗਿਆ ਹੈ ਸਿਪਾਹੀ ਨਾਲ ਭੇਜਣੇ ਤੂੰ ਆਪ ਨਾਲ ਜਾਣਾ ਇਹ ਸਾਰਾ ਹੁਕਮ ਕਰਕੇ ਬਾਦਸ਼ਾਹ ਆਪਣੇ ਮਹਿਲਾਂ ਚ ਚਲਾ ਗਿਆ
ਲਖ ਅਪਰਾਧ ਕ੍ਰੋਧ ਬਹੁ ਭਇਓ
ਅਪਰਾਧ ਜਾਣ ਕੇ ਸੋਂਦੇ ਖਾਨ ਦਾ ਕ੍ਰੋਧ ਵਿੱਚ ਬੜਾ ਵੀ ਇਹ ਅਪਰਾਧ ਸੋਂਦੇ ਖਾਨ ਦਾ ਵੀ ਇਹਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਕੀਤੀ
ਤਿਸ ਛਿਨ ਖੋਜੀ ਸਭ ਚਲ ਆਏ
ਸੋਂਦੇ ਖਾਨ ਨੇ ਉਸੇ ਵੇਲੇ ਜਿਹੜੇ ਆ ਚੋਰੀਆਂ ਲੱਭਦੇ ਹੁੰਦੇ ਖੋਜ ਕਰਦੇ ਹੁੰਦੇ ਪੈਰਾਂ ਦੇ ਨਿਸ਼ਾਨ ਵੇਖਦੇ ਹੱਥਾਂ ਦੇ ਨਿਸ਼ਾਨ ਵੇਖਦੇ ਅੰਦਾਜ਼ਾ ਲਾਉਂਦੇ ਉਹ ਖੋਜੀ ਬੁਲਾ ਲਏ ਭਾਲ ਕਰਕੇ
ਨਿਜ ਨਿਜ ਬੁੱਧ ਬਲ ਕੋ ਉਪਜਾਏ
ਉਹ ਖੋਜੀ ਆ ਕੇ ਫਿਰ ਲੱਗੇ ਖੋਜਣ ਉਹ ਤੀਜਾਂ ਸੁੰਘ ਸੁੰਘ ਕੇ ਵੀ ਵੇਖਦੇ ਹੁੰਦੇ ਉਹ ਸੁੰਘਣ ਦੇ ਨਾਲ ਵੀ ਵੇਖ ਲੈਂਦੇ ਵੀ ਇੱਥੇ ਬੰਦੇ ਦੀ ਜਿਹੜੀ ਸੁਗੰਧੀ ਉਹ ਕਿੱਦਾਂ ਦੀ ਆ ਰਹੀ ਹੈ ਏਦਾਂ ਹੱਥ ਲਾ ਕੇ ਵੇਖਦੇ ਕੱਲੀ ਕੱਲੀ ਚੀਜ਼ ਨੂੰ ਬਰੀਕੀ ਨਾਲ ਆ ਕੇ ਕਿਲੇ ਚੋਂ ਖੋਜੀ ਵੇਖਣ ਲੱਗੇ
ਘੋੜਾ ਅਜਰ ਫਿਰਿਓ ਉਤਲਾਇਓ
ਉਹਨਾਂ ਨੇ ਵੇਖਿਆ ਕਿ ਘੋੜੇ ਦੇ ਪੈਰਾਂ ਦੇ ਨਿਸ਼ਾਨ ਵਿਹੜੇ ਵਿੱਚ ਨਜ਼ਰ ਆਉਂਦੇ ਜਿਹੜੇ ਕਿਲੇ ਦੀਆਂ ਕੰਧਾਂ ਦੇ ਵਿੱਚ 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 ਪੈਰਾਂ ਦੇ ਨਿਸ਼ਾਨ ਦਿਸਦੇ ਨੇ
ਇਹ ਤੋਂ ਖੋਜ ਸਭ ਨਹੀਂ ਪਾਇਓ
ਉਹ ਕਹਿੰਦੇ ਬਸ ਨਿਸ਼ਾਨ ਇੱਥੇ ਤੱਕ ਹੀ ਨੇ ਅੱਗੇ ਉਹ ਕਹਿੰਦੇ ਇਹ ਤਾਂ ਸਾਨੂੰ ਵੀ ਪਤਾ ਕੋਈ ਨਵੀਂ ਥਾਂ ਨਵੀਂ ਚੀਜ਼ ਦੱਸੋ ਆ ਕੇ ਤੁਸੀਂ ਇੱਥੇ ਇਹ ਤਾਂ ਸਾਨੂੰ ਵੀ ਪਤਾ ਲੱਗਦਾ ਵੀ ਅੰਦਰ ਅੰਦਰ ਹੀ ਨਿਸ਼ਾਨ ਨੇ ਉਹ ਕਹਿਣ ਵੀ ਘੋੜਾ ਕਿਤੇ ਅੰਦਰ ਹੀ ਹੈ ਇੱਥੇ ਉਹ ਕਹਿੰਦੇ ਅੰਦਰ ਅਸੀਂ ਵੇਖ ਲਿਆ ਘੋੜੇ ਦੇ ਪੈਰ ਦੇ ਨਿਸ਼ਾਨ ਅਸੀਂ ਤੱਕ ਲਏ ਨੇ ਇਹ ਤਾਂ ਸਾਨੂੰ ਵੀ ਪਤਾ ਕੋਈ ਨਵੀਂ ਖੋਜ ਕਰਕੇ ਦੱਸੋ ਤੁਸੀਂ ਖੋਜੀ ਹੋ
ਨਿਕਸਨ ਵਹਿਰ ਭੇਵ ਨਹਿ ਜਾਨਾ
ਹੁਣ ਉੱਥੋਂ ਬਾਹਰ ਨਿਕਲਿਆ ਕਿਵੇਂ ਘੋੜਾ ਇਹ ਭੇਦ ਕਿਸੇ ਨੂੰ ਸਮਝ ਨਾ ਆਵੇ ਇਹ ਤਾਂ ਕਿਸੇ ਦੇ ਦਿਮਾਗ ਵਿੱਚ ਆਵੇ ਹੀ ਨਾ ਵੀ ਕੰਧ ਟਪਾ ਕੇ ਦਰਿਆ ਰਾਹੀਂ ਵੀ ਘੋੜਾ ਜਾ ਸਕਦਾ ਉਹ ਖਿਆਲ ਕਿਸੇ ਦੇ ਦਿਮਾਗ ਚ ਨਹੀਂ ਆਇਆ
ਗੁਰ ਮਾਇਆ ਤੇ ਮਤ ਪਈ ਹਨ
ਮਹਾਰਾਜ ਜੀ ਦੀ ਮਾਇਆ ਇਹੋ ਜਿਹੀ ਵਰਤੀ ਵੀ ਇਹਨਾਂ ਦੀ ਮਤ ਤੇ ਪੜਦਾ ਹੀ ਪੈ ਗਿਆ ਅਕਲ ਤੇ ਹੀ ਪੜਦਾ ਪੈ ਗਿਆ ਕਿਉਂਕਿ ਹਾਲੇ ਦੂਜਾ ਘੋੜਾ ਜਾਣਾ ਸੀ ਉਦੋਂ ਤੱਕ ਮਹਾਰਾਜ ਜੀ ਨੇ ਮਾਇਆ ਵਰਤਾਣੀ ਸੀ ਵੀ ਇਹਨਾਂ ਨੂੰ ਪਤਾ ਹੀ ਨਾ ਲੱਗੇ ਕੀ ਖੇਡ ਵਰਤੀ ਹੈ ਇਹਨਾਂ ਦੀ ਅਕਲ ਤੇ ਪੜਦਾ ਪਾ ਦਿੱਤਾ ਸਤਿਗੁਰੂ ਜੀ ਦੀ ਮਾਇਆ ਨੇ
ਪਰ ਵਿਸ਼ੋ ਭੂਮ ਕੇ ਨਭ ਉੱਡ ਗਯੋ
ਉਹ ਕਹਿੰਦੇ ਜ਼ਮੀਨ ਦੇ ਵਿੱਚ ਧਸ ਗਿਆ ਘੋੜਾ ਜਾਂ ਕਿਤੇ ਆਕਾਸ਼ ਵਿੱਚ ਉੱਡ ਗਿਆ
ਆਗੇ ਖੋਜ ਨਾ ਕਤ ਹੂੰ ਭਇਓ
ਕਹਿੰਦੇ ਇੱਥੇ ਤੱਕ ਪੈਰਾਂ ਦੇ ਨਿਸ਼ਾਨ ਆਉਂਦੇ ਆ ਘੋੜੇ ਦੇ ਕੰਧ ਤਾਈ ਅੱਗੋਂ ਨਜ਼ਰ ਨਹੀਂ ਆਉਂਦੇ
ਨਿਕਸੇ ਦੁਰਗ ਵਹਿਰ ਚਲ ਆਏ
ਫਿਰ ਉਹ ਕਿਲੇ ਚੋਂ ਬਾਹਰ ਆਏ ਚੱਲ ਕੇ ਬਾਹਰ ਆ ਕੇ ਵੇਖਣ ਲੱਗੇ ਭਾਲ ਕਰਨ ਲੱਗੇ
ਚੋਹੋਂ ਦਿਸ ਵਿੱਚ ਰਹਿ ਖੋਜ ਨਾ ਪਾਏ
ਕਿਲੇ ਦੇ ਚਾਰੇ ਪਾਸੇ ਫਿਰਦੇ ਨੇ ਕਿਲੇ ਦੀਆਂ ਕੰਧਾਂ ਇੱਕ ਪਾਸੇ ਤੇ ਦਰਿਆ ਹੀ ਆ ਉੱਧਰ ਨਹੀਂ ਜਾਂਦੇ ਜਿਹੜੀਆਂ ਬਾਕੀ ਤਿੰਨ ਸਾਈਡਾਂ ਨੇ ਉਧਰ ਨਾਲ ਨਾਲ ਕਿਲੇ ਦੀਆਂ ਕੰਧਾਂ ਨੂੰ ਵੇਖਦੇ ਨੇ ਪਰ ਕਿਤੇ ਉਹਨਾਂ ਨੂੰ ਖੋਜ ਨਹੀਂ ਮਿਲਿਆ, ਪੈਰਾਂ ਦੇ ਨਿਸ਼ਾਨ ਨਹੀਂ ਮਿਲੇ।
ਕੋਸ ਕੋਸ ਲੱਗ ਫਿਰੇ ਚੁਫੇਰੇ,
ਤਕਰੀਬਨ ਇੱਕ ਇੱਕ ਕੋਹ ਤੱਕ ਚਾਰੇ ਪਾਸੇ ਫਿਰ ਕੇ ਆਏ, ਕਿਤੇ ਉਹਨਾਂ ਨੂੰ ਨੀ ਪਤਾ ਲੱਗਾ।
ਨਿਜ ਨਿਸ ਗਮਨਿਓ ਅਸ ਖੋਜ ਨਾ ਹੇਰੇ,
ਕਹਿੰਦੇ ਰਾਤ ਨੂੰ ਹਾਲੇ ਉਹ ਗਿਆ, ਘੋੜਾ ਜੇ ਗਿਆ ਵੀ ਹੋਇਆ ਰਾਤ ਨੂੰ ਹੀ ਗਿਆ, ਕੱਲ ਰਾਤ ਸ਼ਾਮ ਤੱਕ ਤਾਂ ਸਭ ਨੇ ਵੇਖਿਆ ਤੇ ਰਾਤ ਨੂੰ ਗਿਆ, ਪੈਰਾਂ ਦੇ ਨਿਸ਼ਾਨ ਤਾਂ ਨਜ਼ਰ ਆਉਣੇ ਚਾਹੀਦੇ ਸੀ ਜੇ ਗਿਆ ਹੈ, ਪਰ ਪਤਾ ਨੀ ਕੀ ਗੱਲ ਹੈ ਕਿ ਉਹਦੇ ਪੈਰਾਂ ਦੇ ਚਿੰਨ ਨਹੀਂ ਦਿਸਦੇ।
ਮਿਲ ਹੈ ਵਿਚਾਰ ਹੈ ਬਿਸਮਹਿ ਸਾਰੇ,
ਜਦੋਂ ਸਾਰੇ ਇਕੱਠੇ ਹੁੰਦੇ ਮਿਲਦੇ ਵਿਚਾਰ ਕਰਦੇ ਹੈਰਾਨ ਹੋ ਕੇ ਇੱਕ ਦੂਜੇ ਨਾਲ ਗੱਲ ਕਰਦੇ, ਕਹਿੰਦੇ ਸਮਝ ਨਹੀਂ ਆ ਰਹੀ ਵੀ ਇਹ ਕਿੱਦਾਂ ਹੋਇਆ, ਗਿਆ ਕਿੱਧਰ ਹੋਵੇਗਾ ਘੋੜਾ।
ਇਸ ਅਚਰਜ ਕੀ ਪਰ ਹੈ ਨਾ ਸਾਰੇ,
ਇਹ ਅਚਰਜ ਉਹਨਾਂ ਨੂੰ ਸਮਝ ਨਹੀਂ ਆਉਂਦਾ, ਉਹਨਾਂ ਨੂੰ ਕਿਸੇ ਦੇ ਦਿਮਾਗ ਵਿੱਚ ਇੱਕ ਅਸਚਰਜ ਨਹੀਂ ਆ ਰਿਹਾ।
ਕਹਾਂ ਭਇਓ ਪੰਛੀ ਕੋ ਆਏ,
ਕਹਿੰਦੇ ਕਿਤੇ ਐਸਾ ਤਾਂ ਨਹੀਂ ਵੀ ਕੋਈ ਵੱਡਾ ਜਿਹਾ ਪੰਛੀ ਆਇਆ ਹੋਵੇ, ਉਹਨੇ ਆਪਣੇ ਪੈਰਾਂ ਦੇ ਵਿੱਚ ਘੋੜੇ ਨੂੰ ਬੋਚਿਆ ਹੋਵੇ ਤੇ ਲੈ ਕੇ ਹਵਾ 'ਚ ਉੱਡ ਗਿਆ ਹੋਵੇ। ਇਹ ਨਹੀਂ ਪਤਾ ਵੀ ਗੁਰੂ ਸਾਹਿਬ ਦਾ ਪੰਛੀ ਬਾਬਾ ਬਿਧੀ ਚੰਦ ਸਾਹਿਬ ਸੀ, ਉਹ ਲੈ ਗਿਆ ਬੋਚ ਕੇ। ਇਹ ਕਹਿੰਦੇ ਆ ਵੀ ਹੋ ਸਕਦਾ ਵੀ ਕੋਈ ਪੰਛੀ ਤਾਂ ਨਹੀਂ ਆਇਆ ਰਾਤ ਨੂੰ, ਕੋਈ ਵੱਡੇ ਪ੍ਰਕਿਰਤੀ ਹੈ ਪਰਮੇਸ਼ਰ ਦੀ, ਖੁਦਾਵੰਦ ਦੀ, ਖਬਰੇ ਉਹਦੀ ਪ੍ਰਕਿਰਤੀ 'ਚ ਕਿਹੜੇ ਕਿਹੜੇ ਜੀਵ ਜੰਤ ਨੇ ਵੀ ਕੋਈ ਇਹੋ ਜਿਹਾ ਵੱਡਾ ਪੰਛੀ ਆਇਆ ਹੋਵੇ ਤੇ ਘੋੜਾ ਖੁੱਲ੍ਹ ਕੇ ਬਾਹਰ ਆ ਗਿਆ ਡਰ ਕੇ ਤੇ ਉਹਨੂੰ ਉਹ ਆਪਣੇ ਪੈਰਾਂ 'ਚ ਬੋਚ ਕੇ ਲੈ ਗਿਆ ਹੋਵੇ।
ਉੱਡ ਕਰ ਗਯੋ ਤੁਰੰਗ ਉਠਾਏ,
ਉਹ ਉੱਡ ਕੇ ਲੈ ਗਿਆ ਹੋਵੇ ਘੋੜੇ ਨੂੰ ਉਠਾ ਕੇ, ਕਿਉਂਕਿ ਕਿਲੇ ਦੇ ਬਾਹਰ ਵੀ ਆਲੇ ਦੁਆਲੇ ਅਸੀਂ ਵੇਖ ਲਿਆ ਕਿਤੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਨਹੀਂ ਦਿਸਦੇ।
ਹਾਰ ਪਰੇ ਜਬ ਸ਼ਾਹੋ ਬੁਲਾਏ,
ਜਦੋਂ ਹਾਰ ਗਏ ਨਾ ਥੱਕ ਗਏ, ਸ਼ਾਮ ਪੈ ਗਈ ਉਹਨਾਂ ਨੂੰ ਜਿਉਂ ਲੱਭਦਿਆਂ ਭਾਲਦਿਆਂ, ਅਗਲਾ ਦਿਨ ਵੀ ਸ਼ਾਮ ਪੈ ਗਈ, ਫਿਰ ਬਾਦਸ਼ਾਹ ਕੋਲ ਆ ਗਏ। ਬਾਦਸ਼ਾਹ ਨੇ ਬੁਲਾਇਆ ਵੀ ਪਤਾ ਕਰੀਏ ਵੀ ਕੋਈ ਇਹਨਾਂ ਨੂੰ ਉਗ ਸੁਗ ਲੱਗੀ ਹੋਵੇ, ਉਹ ਜਿੰਨੇ ਖੋਜੀ ਸੀ ਸਿਪਾਹੀ ਸੀ ਜਿਹਨਾਂ ਦੀ ਡਿਊਟੀ ਲਾਈ ਸੀ ਬਾਦਸ਼ਾਹ ਨੇ, ਉਹਨਾਂ ਸਾਰਿਆਂ ਕੋਲੋਂ ਰਿਪੋਰਟ ਲੈਣ ਵਾਸਤੇ ਬੁਲਾਇਆ।
ਕਹੋ ਕਹਾ ਮਤ ਮੈਂ ਤੁਮ ਲਿਆਏ,
ਕਹਿੰਦਾ ਹਾਂ ਬਈ ਦੱਸੋ ਕੀ ਆਉਂਦਾ ਤੁਹਾਡੇ ਦਿਮਾਗ 'ਚ, ਦੱਸਦੇ ਨਹੀਂ ਤੁਸੀਂ ਕੱਲ ਦੇ ਲੱਗੇ ਹੋ ਭਾਲਣ ਲੱਭਣ, ਦੱਸੋ ਮੈਨੂੰ ਕੀ ਤੁਸੀਂ ਸੋਚਿਆ, ਕੀ ਤੁਹਾਨੂੰ ਸਮਝ ਆਈ ਹੈ।
ਪਾਏ ਹੋ ਖੋਜ ਕੇ ਨਹਿ ਕਿਸ ਦਿਸ ਮੈਂ,
ਦੱਸੋ ਤੁਹਾਨੂੰ ਕਿਸੇ ਦਿਸ਼ਾ 'ਚ ਕੋਈ ਖੋਜ ਲੱਭਾ, ਕੋਈ ਨਿਸ਼ਾਨੀ ਲੱਭੀ ਆ ਕਿਸੇ ਚੋਰ ਦੀ ਜਾਂ ਘੋੜੇ ਦੀ।
ਕਿਮਲੇ ਗਮਨਿਓ ਅਸਵ ਅਸ ਬਿਸਮੈ,
ਕਿਵੇਂ ਲੈ ਕੇ ਚਲਾ ਗਿਆ ਘੋੜਾ, ਦੱਸੋ ਕੋਈ ਹੈਰਾਨੀ ਦੀ ਬਾਤ ਹੈ।
ਹੱਥ ਜੋੜ ਕਰ ਸਬਨ ਸੁਣਾਈ,
ਹੁਣ ਜਿੰਨੇ ਖੋਜੀ ਸੀ ਹੱਥ ਜੋੜ ਕੇ ਬਾਦਸ਼ਾਹ ਨੂੰ ਕਹਿਣ ਲੱਗੇ,
ਹਜ਼ਰਤ ਜੀ ਕੁਛ ਲਖੀ ਨਾ ਜਾਈ,
ਕਹਿੰਦੇ ਹੇ ਹਜ਼ਰਤ ਜੀ ਸਾਨੂੰ ਤਾਂ ਕੁਝ ਸਮਝ ਨਹੀਂ ਆ ਰਹੀ, ਸਾਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਹੀ, ਕੋਈ ਸਾਡੀ ਸੁਰਤੀ ਦਾ ਕੰਮ, ਬੁੱਧੀ ਦਾ ਕੰਮ ਨਹੀਂ, ਬੁੱਧੀ ਕੰਮ ਹੀ ਨਹੀਂ ਕਰ ਰਹੀ, ਇਹੋ ਜਿਹੀ ਗੱਲ ਬਣੀ ਪਈ ਹੈ।
ਲੈ ਫਰਿਸ਼ਤੇ ਗਏ ਅਸਮਾਨ,
ਬਾਦਸ਼ਾਹ ਸਲਾਮਤ, ਸਾਨੂੰ ਤਾਂ ਏਦਾਂ ਲੱਗਦਾ ਹੈ ਵੀ ਕੋਈ ਫਰਿਸ਼ਤਾ ਆਇਆ ਹੋਵੇਗਾ, ਉਹ ਅਸਮਾਨ, ਕਿਉਂਕਿ ਮੁਸਲਮਾਨ ਫਰਿਸ਼ਤੇ ਮੰਨਦੇ, ਆਪਾਂ ਦੇਵਤੇ ਕਹਿੰਦੇ ਫਰਿਸ਼ਤੇ ਕਹਿੰਦੇ, ਕਹਿੰਦੇ ਹੋ ਸਕਦਾ ਵੀ ਕੋਈ ਫਰਿਸ਼ਤਾ ਆਇਆ ਹੋਵੇ, ਉਹ ਘੋੜੇ ਨੂੰ ਲੈ ਕੇ ਅਸਮਾਨ ਦੇ ਰਸਤਿਓਂ ਚਲਾ ਗਿਆ ਹੋਵੇ, ਕਿਉਂਕਿ ਥੱਲੇ ਜ਼ਮੀਨ ਦੇ ਰਸਤੇ ਤੋਂ ਤਾਂ ਜਾ ਨਹੀਂ ਸਕਦਾ, ਅਸੀਂ ਵੇਖ ਲਿਆ ਵੀ ਉਹ ਅਸਮਾਨ ਦੇ ਰਸਤਿਓਂ ਕਿਤੇ ਘੋੜੇ ਨੂੰ ਕੋਈ ਫਰਿਸ਼ਤਾ ਲੈ ਗਿਆ।
ਕੈ ਪਤਾਲ ਪਰ ਵਿਸ਼ਿਓ ਇਸ ਥਾਨ,
ਜਾਂ ਫਿਰ ਇਸ ਜਗ੍ਹਾ ਤੋਂ ਥੱਲੇ ਪਤਾਲ ਦੇ ਰਾਹੀਂ ਥੱਲੇ ਧਸਾ ਕੇ ਕੋਈ ਫਰਿਸ਼ਤਾ ਲੈ ਗਿਆ ਹੋਵੇ।
ਏਕ ਅਕਲ ਮੈਂ ਆਵ ਹੈ ਔਰ,
ਇਹਦੇ ਤੋਂ ਇਲਾਵਾ ਇੱਕ ਗੱਲ ਹੋਰ ਇੱਕ ਕੋਲੋਂ ਬੋਲਿਆ ਲਾਗੇ ਇੱਕ ਬੰਦੇ ਦੇ ਦਿਮਾਗ ਵਿੱਚ ਉਹ ਗੱਲ ਆਈ ਵੀ ਜਿਹੜੀ ਬਾਬਾ ਬਿਧੀ ਚੰਦ ਸਾਹਿਬ ਨੇ ਕੀਤੀ, ਇੱਕ ਦੇ ਸੁਰਤ ਵਿੱਚ ਵੀ ਆਈ, ਉਹਦੇ ਦਿਮਾਗ 'ਚ ਵੀ ਆਈ ਇਹ ਕਹਾਣੀ, ਉਹ ਇੱਕ ਬੋਲਿਆ ਕਹਿਣ ਲੱਗਾ ਵੀ ਮੇਰੇ ਦਿਮਾਗ 'ਚ ਇੱਕ ਗੱਲ ਹੋਰ ਆਉਂਦੀ ਹੈ।
ਨਿਕਸਿਓ ਨਹੀਂ ਤੁਰੰਗਮ ਪੌਰ,
ਕਿ ਘੋੜਾ ਦਰਵਾਜ਼ੇ ਰਾਹੀਂ ਬਾਹਰ ਨਹੀਂ ਗਿਆ, ਇਹ ਤਾਂ ਗੱਲ ਪੱਕੀ ਹੈ।
ਦਿਸ ਦਰਿਆਓ ਦੁਰਗ ਦਿਵਾ ਗਹੋਏ,
ਕਿ ਜਿਹੜੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਨੇ ਨਾ, ਉਹ ਕਿਲੇ ਦੀ ਕੰਧ ਵਾਲੇ ਪਾਸੇ, ਦਰਿਆ ਵਾਲਾ ਪਾਸਾ ਜਿਹੜੀ ਕੰਧ ਹੈ ਉਸ ਪਾਸੇ ਨੂੰ ਜਾਂਦੇ ਆ, ਘੋੜਾ ਉਧਰ ਨੂੰ ਜਾਂਦਾ, ਉਹਦੇ ਪੈਰਾਂ ਦੇ ਨਿਸ਼ਾਨਾਂ ਤੋਂ ਅਸੀਂ ਅੰਦਾਜ਼ਾ ਲਾਇਆ ਵੀ ਘੋੜਾ ਉਸ ਪਾਸੇ ਨੂੰ ਗਿਆ, ਤੋ ਉੱਥੇ ਜਾ ਕੇ ਨਿਸ਼ਾਨ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ।
ਹੋਏ ਅਸਵਾਰ ਕਰਾ ਇਵਛਾਰ,
ਇਹ ਹੋ ਸਕਦਾ ਵੀ ਉਸ ਘੋੜੇ ਤੇ ਕੋਈ ਬੰਦਾ ਸਵਾਰ ਹੋਵੇ, और उन्हें उस कंध तो दरिया च छलांग मरवाई होवे घोड़े नूं, उही एक रस्ता नजर आउंदा वी होर तां जां कोई फरिश्ता लै गया होवेगा आकाश विच जां थले पताल च, तीजा सानू आ राह नजर आउंदा वी उस दरिया वाले पासे दी जिहड़ी कंध आ उत्थे तक घोड़े दे पैरां दे निशान ने, उत्थों कोई बंदा घोड़े ते बैठा होवे उन्हें चाबक मारी होवे घोड़े नूं, छलांग मरवा के कंध तो टपा के घोड़े नूं दरिया राही वो लैके गया होवे।
नीर नीर ही सरता माहे,
क्योंकि पानी बड़ा डूंगा आ परले पासे,
ले गमण्यो को तस्कर ताहे,
उस पानी दे रस्ते क्योंकि दरिया दे पारले पासे भी पैरां दे चिन्ह नहीं दिसदे, थोड़े बहुते असीं तक के आए हां, हो सकदा उन्हें पानी च पाया होवे घोड़ा ते दरिया, क्योंकि पानी च तां निशान नहीं ना लभणे, वो पानी दे रस्तियों ही घोड़े नूं पानी दे विच ही ठिल के लै गया होवे अगे किते दूर।
और पेव को लख्यो ना जाई,
होर कोई भेद तां सानू नजर नहीं आउंदा, बस उही एक रस्ता रहिंदा भी वह दरिया वाले पासे नूं भी शायद होवे भी उधर जाके वेख लईए कि उधरों कि जे लंघिया भी होया ते उधरों भी चिन्ह नहीं दिसणे, उन्हें पानी दे विच ही पा लिया होना घोड़ा थले नूं जा रहा दरिया, उधर नूं ही पानी पानी दे विच ही घोड़े नूं लैके किते दूर चला गया होवे।
हारे बुद्ध को कर समुदाई,
बाकी तां असीं अपने पूरे दिमाग दड़ा के वेख लए ने, सानू कुछ होर समझ नहीं आउंदी,
सुन कह के तिक बात हटाई,
लाग्यों कोलों बोले कहंदे ओ तेरा दिमाग खराब है, इदां कौन कर सकदा, भला एडी उच्ची कंध तो दरिया च कोई घोड़ा ले जा सकदा, वो एक ने सही गल पते दी लभ भी लई पर नाल दियां ने नाल ही उहदी गल टोक दित्ती, कहिंदे सानू पता सी भी तू दिमागी तौर ते घट अकल दा बंदा है पर अज तू साबित कर दिता, वो नाल इदां भी कहिंदे कहिंदे ये गल तू साबित कर दित्ती है भी तेरा दिमाग घट है।
दीर्घ दुर्ग दीवार उचाई,
ये किवें हो सकदा एडा वड्डा किला कंध वेख किड्डी उच्ची है,
नीर गहीर अगारी फेर,
पहली गल ते एडी उच्ची कंध नूं टप्पणा औखा घोड़े तों भी घोड़ा टप्पेगा किवें एडी उच्ची कंध तों, दूजा जे टप भी गया होवे परले पासे पाणी वेख्या डूंघा किन्ना, दरिया आ वो कोई माड़ी मोटी खाई थोड़ी है, वो दरिया वगदा उहदे विच डूंघा पानी चलदा।
को तस्कर इम होए दिलेर,
जे कोई चोर तेरे कहण मुताबक मान लिए भी आया होवेगा वो एडा दलेर थोड़ी होना भी छाल मरवा देवे घोड़े नूं, चोरां दे तां उहदा नहीं दिल हुंदे, चोरां दे दिल थोड़ी हुंदे आ भी इन्नी दलेरी दे नाल कोई कंध तो इन्नी उचाई तो थले अपनी जान दी बाजी ते खेड के घोड़ा लैके जावे, इन्ने दलेर नहीं हुंदे चोर, वो अपनी जान बचाउंदे आ किसे तरीके, कहिंदा एडा दलेर नहीं कोई चोर हो सकदा।
अनबन है मन लगे ना कैसे,
तेरी ये गल अनबनी है, ये साडे मन नूं नहीं लगदी, ये तेरियां गल्लां साडे मन दे विच नहीं आउंदियां,
है के पंख लगे हुए जैसे,
ये तां तू ओह गल कीती वी जिवें घोड़े नूं खंभ लगे सी, चोर ने उत्ते बैठा होना उन्हें आख्या चलो घोड़िया उड, उन्हें खंभ मारे होने ने कंध तो पहला उड के थले गया होवेगा फिर लंघ के धरती दे तुर गया होवेगा, तेरिया दा ओह गल्लां ने भी भला घोड़े नूं खंभ लगे है, ये तां ओह गल तू करदा।
अपर कहां लग कहो बनाई,
एदां होर जिन्हें भी कोई गल बात कीती समझ ना आवे, जे एक ने माड़ी मोटी सोझी आई उहनूं भी टोक के रोक दिता, उस पासे किसे दा ध्यान ही नहीं आया भी ये गल जिहड़ी कर रहा वाकई सच हो सकदी है, उस पासे नहीं किसे दी सुरत आई, जे सोचण कहिंदे कोई चोर इन्ना दलेर नहीं हो सकदा भी एदां कोई घोड़े नूं छलांग मरा के दरिया दे विच ठिल के लै जे, पहली गल घोड़ा ही नहीं छाल मारदा इन्नी उच्ची। हां जी
इत्यादिक बहु अकल दृढ़ाई,
एदां जिन्नियां लोकां दे उन्हां दे मूंह उन्नियां उन्हां गल्लां कीतियां। हां जी
सुन कै शाहो कहो सब संग,
बादशाह सुनी जांदा उन्हें फिर बोलिया, बादशाह कहण लगा
ज्यो क्यों खोजन करो तुरंग,
कहिंदा हाले इत्थे ना गल खत्म कर दो, ये गल्लां करके जिवें किवें करके जाके घोड़े दी खोज करो।
रमली गणक सकुण ते आद,
कहिंदा रमली बुलाओ ज्योतिषी बुलाओ, रमली ओ हुंदे ज्योतिषी ओ जेड़े लुकियां छिपियां चीजां केड़ी किथे पई आ ओ दसण दी ताकत रखदे सी, ਕਹਿੰਦਾ ਕੋਈ ਇਹੋ ਜਿਹਾ ਰਮਲੀ ਬੁਲਾਓ ਜਾਂ ਕੋਈ ਜੋਤਸ਼ੀ ਬੁਲਾਓ ਜਿਹੜਾ ਕੋਈ ਟੇਵਾ ਟੂਵਾ ਲਾਵੇ, ਬਹਿ ਕੇ ਅੱਖਾਂ ਬੰਦ ਕਰੇ, ਨੱਕ ਨੁੱਕ ਚੜਾਵੇ, ਉਹ ਆਪਣੇ ਮੰਤਰ ਤੰਤਰ ਕਲਾਮਾਂ ਪੜ੍ਹੇ ਤੇ ਵੇਖੇ ਵੀ ਘੋੜਾ ਕਿੱਥੇ ਹੈ। ਹਾਂਜੀ,
ਜਿਨ ਪੁਰਖਣ ਕੋ ਵਿਦਿਆ ਯਾਦ,
ਵੇਖੋ ਪੂਰੇ ਪਾਸੇ ਡੋਂਡੀ ਪਿੱਟ ਦਿਓ ਵੀ ਜਿਹੜੇ ਇਸ ਵਿਦਿਆ ਵਿੱਚ ਪੂਰੇ ਨਿਪੁੰਨ ਨੇ, ਕੋਈ ਚੰਗਾ ਰਮਲੀ ਹੋਵੇ, ਕੋਈ ਚੰਗਾ ਜੋਤਸ਼ੀ ਹੋਵੇ, ਜਿਹੜਾ ਇਸ ਚੀਜ਼ ਦੀ ਖੋਜ ਕਰਨੀ ਚੰਗੀ ਤਰ੍ਹਾਂ ਗੁੰਮੀਆਂ ਗਵਾਚੀਆਂ ਚੀਜ਼ਾਂ ਨੂੰ ਲੱਭਣ ਵਿੱਚ, ਜਿਹਦਾ ਨਾਂ ਵੀ ਹੋਵੇ, ਪਤਾ ਹੋਵੇ ਵੀ ਇਹਨੇ ਪਹਿਲਾਂ ਕਈ ਗੁੰਮੀਆਂ ਗਵਾਚੀਆਂ ਚੀਜ਼ਾਂ ਲੱਭਣ ਵਿੱਚ ਸਹਾਇਤਾ ਕੀਤੀ ਹੈ, ਇੱਦਾਂ ਦੇ ਬੰਦਿਆਂ ਦੀ ਭਾਲ ਕਰਕੇ ਲਿਆਓ।
ਦੇਸ਼ ਵਿਦੇਸ਼ਣ ਤੇ ਚੱਲ ਆਵੇ,
ਵੇਖੋ ਕੋਈ ਇਸ ਆਪਣੇ ਦੇਸ਼ ਵਿੱਚ ਮਿਲਦਾ ਇੱਥੋਂ ਲੱਭੋ, ਜੇ ਕਿਤੇ ਵਿਦੇਸ਼ ਵਿੱਚੋਂ ਆਉਂਦਾ ਤੇ ਜਿੰਨੇ ਉਹ ਪੈਸੇ ਮੰਗੇ ਉਹਦਾ ਮੂੰਹ ਮੰਗੇ ਉਹਨੂੰ ਪੈਸੇ ਦੇ ਕੇ ਲੱਭ ਕੇ ਭਾਲ ਕੇ ਲਿਆਓ।
ਦਿਨ ਬੁਝ ਹੋ ਬਿਦ ਜਥਾ ਬਤਾਵੇ,
ਉਹਨੂੰ ਫਿਰ ਪੁੱਛੋ, ਫਿਰ ਉਹ ਜਿਵੇਂ ਜਿਵੇਂ ਦੱਸੇ,
ਜਹ ਕਹਿ ਤੇ ਸੁਧ ਕੋ ਮੰਗਵਾਵ ਹੋ,
ਜਿੱਥੇ ਜਿੱਥੇ ਦੱਸੇ ਫਿਰ ਉੱਥੇ ਉੱਥੇ ਜਾ ਕੇ ਵੇਖੋ ਕਿ ਵਾਕਈ ਉਹਦੀਆਂ ਗੱਲਾਂ ਸੱਚੀਆਂ ਨੇ। ਹਾਂਜੀ,
ਸਭ ਸੂਬਨ ਪਰ ਲਿਖਿਓ ਪਠਾਵੋ,
ਕਹਿੰਦਾ ਸਾਰੇ ਸੂਬੇਦਾਰਾਂ ਦੇ ਉੱਤੇ ਮੇਰੇ ਹੁਕਮਨਾਮੇ ਜਾਰੀ ਕਰ ਦਿਓ, ਜਿੰਨੇ ਸੂਬੇ ਨੇ ਹਿੰਦੁਸਤਾਨ ਦੇ ਉਹਨਾਂ ਦੇ ਜਿੰਨੇ ਸੂਬੇਦਾਰ ਨੇ ਉਹਨਾਂ ਸਾਰਿਆਂ ਨੂੰ ਕਹੋ ਵੀ ਉਹਨਾਂ ਦੇ ਸੂਬੇ ਵਿੱਚ ਕੋਈ ਇਹੋ ਜਿਹਾ ਰਮਲੀ ਹੋਵੇ ਜਾਂ ਕੋਈ ਇਹੋ ਜਿਹਾ ਜੋਤਸ਼ੀ, ਰਮਲੀ ਵੀ ਉਹ ਹੁੰਦੇ ਜਿਹੜੇ ਗੁੰਮੀਆਂ ਗਵਾਚੀਆਂ ਚੀਜ਼ਾਂ ਉਹ ਸੁੰਘ ਸੰਘਾ ਕੇ ਲੱਭਦੇ ਹੁੰਦੇ ਆ, ਉਹ ਸੁੰਘਦੇ ਸੁੰਘਦੇ ਉੱਥੇ ਤੱਕ ਜਾ ਪਹੁੰਚਦੇ ਆ ਜਿਹੜੀਆਂ ਚੀਜ਼ਾਂ ਗਵਾਚੀਆਂ ਹੁੰਦੀਆਂ ਉਹਨਾਂ ਨੂੰ ਲੱਭ ਲੈਂਦੇ, ਉਹਨਾਂ ਨੂੰ ਰਮਲੀ ਬੋਲਦੇ। ਕਹਿੰਦੇ ਕੋਈ ਰਮਲੀ ਹੋਵੇ ਜਾਂ ਜਿਹੜਾ ਕੋਈ ਜੋਤਸ਼ੀ ਹੋਵੇ ਉਹਦੀ ਭਾਲ ਕਰੋ, ਸਾਰੇ ਸੂਬਿਆਂ ਨੂੰ ਲਿਖ ਕੇ ਭੇਜ ਦਿਓ।
ਬਹੁਤ ਤਾਗੀਦ ਕੀਨ ਇਮ ਸ਼ਾਹੂ,
ਇੱਦਾਂ ਬਾਦਸ਼ਾਹ ਨੇ ਤਾਗੀਦ ਕਰ ਦਿੱਤੀ, ਇਹ ਤਾਗੀਦ ਕਰਕੇ ਮਾਨੋ ਬਾਬਾ ਬਿਧੀ ਚੰਦ ਸਾਹਿਬ ਵਾਸਤੇ ਦੂਜੀ ਵਿਧੀ ਬਣਾ ਦਿੱਤੀ ਵੀ ਦੂਜਾ ਘੋੜਾ ਕਿਵੇਂ ਲੈ ਕੇ ਜਾਣਾ, ਉਹਦੇ ਲਈ ਮਾਨੋ ਬਾਬੇ ਬਿਧੀ ਚੰਦ ਸਾਹਿਬ ਜੀ ਵਾਸਤੇ ਬਾਦਸ਼ਾਹ ਨੇ ਮਾਨੋ ਇਹ ਆਪ ਹੀ ਦੱਸ ਦਿੱਤਾ ਵੀ ਇੱਦਾਂ ਲੈ ਕੇ ਜਾਏਗਾ ਹੁਣ ਰਮਲੀ ਬਣ ਕੇ। ਹਾਂਜੀ,
ਖੋਜ ਕਰਤ ਪੇ ਦੇਸ਼ਨ ਮਾਹੂ,
ਹੁਣ ਲੱਭਣ ਲੱਗੇ ਪੂਰੇ ਦੇਸ਼ ਵਿੱਚ ਡੋਂਡੀ ਪਿੱਟ ਦਿੱਤੀ ਵੀ ਕੋਈ ਰਮਲੀ ਹੋਵੇ ਕੋਈ ਜੋਤਸ਼ੀ ਹੋਵੇ ਉਹਦੀ ਭਾਲ ਕਰੋ।
ਕਹਿਓ ਦਰੋਗੇ ਕਹਾਂ ਕਸੇਰਾ,
ਦਰੋਗਾ ਹੁਣ ਜਦੋਂ ਸਾਰੀਆਂ ਗੱਲਾਂ ਉਹਨੂੰ ਫਿਰ ਦੋ ਦਿਨ ਤਾਂ ਚੇਤੇ ਹੀ ਨਹੀਂ ਆਇਆ ਵੀ ਕਸੇਰਾ ਕਿੱਥੇ, ਫਿਰ ਉਹ ਪੁੱਛਣ ਲੱਗੇ, ਦਰੋਗਾ ਪੁੱਛਦਾ ਉਹਨਾਂ ਸਿਪਾਹੀਆਂ ਨੂੰ, ਕਹਿੰਦਾ ਉਹ ਕਸੇਰਾ ਕਿੱਥੇ ਆ ਜਿਹੜਾ ਆਪਾਂ ਨਵਾਂ ਰੱਖਿਆ ਸੀ ਨੌਕਰ ਘਾਹ ਵੱਢ ਕੇ ਲਿਆਉਣ ਵਾਲਾ, ਬਾਬਾ ਬਿਧੀ ਚੰਦ ਸਾਹਿਬ ਬਾਰੇ ਪੁੱਛਦਾ। ਹਾਂਜੀ,
ਨਹਿ ਦੇਖਤ ਕਿ ਤੂੰ ਇਸ ਬੇਰਾ,
ਉਹ ਨਹੀਂ ਦਿਸਦਾ ਪਿਆ ਕੱਲ ਦਾ ਕਿੱਥੇ ਹੈ,
ਸਭ ਦਾਸਨ ਫਿਰ ਇਤ ਉਤ ਦੇਖਾ,
ਉਹ ਕਹਿੰਦੇ ਵਾਕਈ ਉਹਦਾ ਤਾਂ ਸਾਨੂੰ ਖਿਆਲ ਨਹੀਂ ਆਇਆ, ਸਾਰੇ ਇਧਰ ਉਧਰ ਫਿਰ ਕੇ ਵੇਖਣ ਲੱਗੇ।
ਨਹਿ ਪਾਇਓ ਤਬ ਕਰਤ ਪਰੇਖਾ,
ਉਹ ਕਹਿੰਦੇ ਪਰਖ ਕੇ ਵੇਖਣ ਲੱਗੇ ਸੱਜੇ ਖੱਬੇ ਪਰ ਕਸੇਰਾ ਨਹੀਂ ਮਿਲਿਆ,
ਘੋੜਾ ਗਯੋ ਪ੍ਰਥਮ ਤਿੰਨ ਜਾਨਾ,
ਕਹਿੰਦੇ ਘੋੜਾ ਗਿਆ ਸੀ ਪਹਿਲਾਂ ਉਹਨੂੰ ਹੀ ਪਤਾ ਹੋਵੇਗਾ,
ਤੁਮ ਤੇ ਅਧਿਕ ਤਰਾਸ ਕੋ ਮਾਨਾ,
ਉਹ ਹੁਣ ਗੱਲਾਂ ਹੋਰ ਪਾਸੇ ਚੱਲ ਪਈਆਂ, ਕਹਿੰਦੇ ਉਹ ਤਾਂ ਜਾਗਦਾ ਸੀ ਅਸੀਂ ਸਾਰੇ ਜੀ ਸ਼ਰਾਬ, ਉਹਨੇ ਹੁਣ ਫਿਰ ਦੱਸਿਆ ਸੋਂਦੇ ਖਾਨ ਨੂੰ ਵੀ ਉਹ ਅਸੀਂ ਤਾਂ ਸ਼ਰਾਬ ਦੇ ਨਸ਼ੇ ਚ ਮਸਤ ਹੋ ਕੇ ਸੌ ਗਏ, ਉਹ ਕੱਲਾ ਸੀ ਉਹਨੂੰ ਪਤਾ ਲੱਗ ਗਿਆ ਹੋਣਾ ਵੀ ਘੋੜਾ ਕਿਤੇ ਚਲਾ ਗਿਆ, ਉਹ ਸਾਡੇ ਤੋਂ ਪਹਿਲਾਂ ਹੀ ਡਰ ਕੇ ਭੱਜ ਗਿਆ ਵੀ ਕਿਤੇ ਮੈਨੂੰ ਨਾ ਕਾਬੂ ਕਰ ਲੈਣ ਮੈਨੂੰ ਨਾ ਫੜ ਲੈਣ, ਉਹ ਤਾਂ ਕਿਤੇ ਡਰ ਕੇ ਨੱਠ, ਉਹ ਬਾਬਾ ਜੀ ਤੇ ਕਿਸੇ ਦਾ ਸ਼ੱਕ ਵੀ ਨਹੀਂ ਆਇਆ ਵੀ ਉਹ ਵੀ ਲਿਜਾ ਸਕਦਾ ਘੋੜਾ, ਕਹਿੰਦੇ ਉਹ ਤਾਂ ਡਰ ਕੇ ਕਿਤੇ ਭੱਜ ਗਿਆ ਹੋਵੇਗਾ।
ਮੁਝ ਤੇ ਭਈ ਨਾ ਹੈ ਤਕਰਾਈ,
ਉਹ ਇਸ ਕਰਕੇ ਡਰ ਕੇ ਨੱਠ ਗਿਆ ਹੋਣਾ ਵੀ ਮੇਰੀ ਡਿਊਟੀ ਲਾਈ ਸੀ ਨਾ ਸਾਰਿਆਂ ਨੇ ਵੀ ਤੂੰ ਘੋੜੇ ਦੀ ਖਿਆਲ ਰੱਖਣਾ, ਤੇ ਉਹਨੇ ਸੋਚਿਆ ਹੋਣਾ ਵੀ ਮੇਰੇ ਕੋਲੋਂ ਘੋੜੇ ਦੀ ਤਕਰਾਈ ਪਹਿਰੇਦਾਰੀ ਨਹੀਂ ਹੋਈ।
ਹਤ ਹੈ ਦਰੋਗਾ ਗਯੋ ਪਲਾਈ,
ਤੇ ਦਰੋਗਾ ਮੈਨੂੰ ਮਾਰੇਗਾ ਇਸ ਕਰਕੇ ਉਹ ਭੱਜ ਗਿਆ ਹੋਣਾ।
ਸਭ ਕੀ ਮਤ ਸਤ ਗੁਰ ਵਿਚਲਾਈ,
ਇੱਦਾਂ ਇਹਨਾਂ ਸਾਰਿਆਂ ਦੀ ਮਤ ਤੇ ਪੜਦਾ ਪੈ ਗਿਆ, ਸਾਰਿਆਂ ਦੀ ਅਕਲ ਤੇ ਪੜਦਾ ਪੈ ਗਿਆ।
ਹੈ ਕਿ ਸੁਧ ਕਿਸ ਬਿਦਨ ਹੈ ਪਾਈ,
ਕਿਸੇ ਨੂੰ ਕੁਝ ਨਹੀਂ ਪਤਾ ਲੱਗਾ, ਕਸੇਰੇ ਤੇ ਵੀ ਕਿਸੇ ਨੂੰ ਸ਼ੱਕ ਨਹੀਂ ਪਿਆ।
ਇਤ ਸ਼੍ਰੀ ਹਰਗੋਬਿੰਦ ਆਨੰਦੇ,
ਇਹ ਤੇ ਸੀ ਲਾਹੌਰ ਦੀ ਵਿਥਿਆ, ਇਧਰ ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਬੜੇ ਆਨੰਦ ਚ ਹਨ।
ਪਿਕ ਹੈ ਤੁਰੰਗਮ ਬਲੀ ਬਿਲੰਦੇ,
ਜਾ ਕੇ ਘੋੜੇ ਨੂੰ ਰਾਤ ਲੰਘੀ ਅਗਲੇ ਦਿਨ ਸਵੇਰੇ ਜਾ ਕੇ ਵੇਖਦੇ ਨੇ।
ਬਿਧੀ ਚੰਦ ਤੇ ਗਾਥਾ ਸੁਣ ਸੁਣ,
ਬਾਬਾ ਬਿਧੀ ਚੰਦ ਸਾਹਿਬ ਨੂੰ ਮਹਾਰਾਜ ਜੀ ਨੇ ਦਰਬਾਰ ਚ ਬਿਠਾਇਆ ਤੇ ਕਹਿੰਦੇ ਬਿਧੀ ਚੰਦ ਸਾਹਿਬ ਹੁਣ ਇਹ ਦੱਸੋ ਸਾਰਾ ਪ੍ਰਸੰਗ ਵੀ ਤੁਸੀਂ ਘੋੜਾ ਕਿਵੇਂ ਉੱਥੋਂ ਲੈ ਕੇ ਆਏ, की कीता
साध साध पन बड़ बुद्ध गुण गुण
बाबा जी ने दसिया फिर सारी विथिया ए किवें घा खोतर के लियांदे रहे खोद के खुरच के किवें कसेरा बन के उत्थे रहे सारी गल दसी महाराज जी नाले हसदे नाले कहंदे शाबाश है बिधी चंद साहब शाबाश है तुहाडे
कृपा आप की ते सब बंचे
महाराज तुहाडी कृपा नाल सारयां दी मत ते पड़दा पाता सी मैं महाराज कोई नहीं समझ सकिया मैनू
मूड भए लख पेवना रंचे
मूर्ख हो गए उन्हां ने रंचक मात्र भी कोई भेद नहीं जानिया
अपनी वस्त आप अनवाई
उन्हां अपनी वस्तु पातशाह आप जी ने अपनी वस्तु आप ही मंगवा ली है
दास जान मुझ दे हो बड़ाई
मैनू अपना सेवक जान के आप जी ने बड़ियाई बख्शी है
निसमै खान पान कर सोए
जेड़ी रात घोड़ा पहुंचया सी जेड़े दिन ओ रात नू कहंदे लंगर प्रसादा छक के सब ने आराम कीता
पूर मनोरथ सुख सो हो
मनोरथ पूरा हो गया बाबा बिधी चंद साहब जी ने भी बड़े सुख नाल आराम कीता
जाम जाम ने रही सो जागे
एक पैर रात रहंदे अमृत वेले उठे
सोच स्नान करन सब लागे
सब ने सोच स्नान कीता त्यार बर त्यार होए
पठ है कंठ ते श्री गुरबानी
अमृत वेले दा समा गुरु घर च गुरबाणी दियां गूंजां पैंदियां गुरबाणी गुरसिख पढ़ रहे हन
जप जी सुख मन आदि महानी
छेवें पातशाह आप अमृत वेले उठ के पहला जप जी साहब पढ़ दे फिर सुखमणी साहब जी दा पाठ कर दे
आसा वार रबाबी गावे
उधर आसा जी दी वार दा कीर्तन रबाबी गायन कर रहे हन
पांत पांत के राग सुनावे
कई तरह दे रागा विच खुब खुब के कीर्तन कर दे हन
सत नाम को हो तू चार
सच्चे नाम दा जाप हो रहा है
श्री करतार के जयकार
कहंदे करतार दी अकाल पुरख दी जय जयकार हो रही है
अमृत वेले चित शांत
अमृत वेला ते चित बड़े शांत ने सारिया दे
पठत सुनत मन बनहै एकांती
खालसा जी अमृत वेले मन शांत हुंदा ते गुरबाणी च रस आउंदा प्रेम नाल गुरबाणी पढ़ दे ते सुन दे हन
मनो बेकुंठ गुरु दरबार
कहंदे मन इस धरती ते सचखंड वरत रहा गुरु हरगोबिंद साहब दे दरबार च अमृत वेले
हते काम क्रोध बिकार
काम क्रोध आदिक बिकार सारे ही मार मुकाए हन
गहुर प्रकाश पयो दिस बीच
कहंदे सारे पासे हुण आकाश विच प्रकाश नजर आउण लगा
गगन दूरे उड ऊच अर नीच
और आकाश दे विच जिन्ने छोटे बड़े तारे सी सब छुप गए क्योंकि लो लग गई
आसा वार भोग को पायो
जदों लो लगी ते कीर्तनियां ने आसा जी दी वार दी समाप्ति कीती
चल जेठा सतगुर टिग आयो
जदों दिन चढ़ गया ते भाई जेठा जी गुरु हरगोबिंद साहब जी कोल चल के आए
हाथ जोड़ कर अर्ज गुजारी
हाथ जोड़ के सतगुरां नूं बेनती कीती
महाराज घोरा बल भारी
कहन लगा महाराज सच्ची पातशाह घोड़ा बड़ा बली घोड़ा है
रुख कर तृण दाना नह खाए
पर पता नहीं महाराज जी जदों दा रात दा आया ते रुख दे नाल ना ओ दाना खांदा ना कोई पट्ठा खांदा
बहुत बिलोचन ते जल जाए
और घोड़े दियां अखां चो महाराज जी पानी वग रहा घोड़ा रो रहा है उदास है महाराज रात दा घोड़ा जदों दा आया कल दा गरीबनवाज पातशाह ओदियां अखां चो पानी चल रहा है ओ दाना पठा नहीं खांदा
खरो अचंचल मन मुरझायो
ते बड़ा चंचल जिहा खड़ा होया पता लगदा भी इहदा मन मुरझाया होया घोड़े दा
जान्यो जाए ना किम निबलायो
पता नहीं ओनू की दुख है की तकलीफ है
सेवत रहयो दीप निसबारे
मैं तां महाराज रात नू भी दीवा बाल के ते ओदी सेवा करदा रहा रात नू भी ओनू चंगी तरह वेखदा रहा
नहीं निहारी को मुख तारे
महाराज ओदे अगे कड़ा पाया सी बना के निहारी पाई सी ओ भी नहीं ओने खादी
श्रमत हो तो मालश बोह की
थकिया होया सी मालश भी कीती महाराज चंगी तरह पर फिर भी ओने अपने खुशी नहीं विखाई
फेरत हाथ दिलासा दीन
मैं बथेरे ओनू दिलासे दिते हाथ फेरिया घोड़े ते पर ओने अगों कोई रुख नहीं विखाया
एहो आप सुद फेर ਹੋ ਹਾਥ।
ਮਹਾਰਾਜ ਤੁਸੀਂ ਚੱਲ ਕੇ ਉਹਦੀ ਖਬਰ ਲਓ, ਤੁਸੀਂ ਆਪਣਾ ਮੇਰਾ ਭਰਿਆ ਹੱਥ ਉਸ ਘੋੜੇ ਨੂੰ ਫੇਰੋ।
ਕਿਰਪਾ ਧਾਰ ਤੇ ਕਰੋ ਸਨਾਥ,
ਉਹਨੂੰ ਕਿਰਪਾ ਧਾਰ ਕੇ ਸਨਾਥ ਕਰੋ।
ਸੁਣ ਕਰ ਜੋਧ ਸ਼ਾਹੋ ਤਬ ਬੋਲਾ।
ਲਾਗੇ ਜੋਧ ਸ਼ਾਹ ਬੈਠਾ ਸੀ, ਉਹ ਬੋਲਿਆ ਕਹਿਣ ਲੱਗਾ।
ਬਹੁ ਦਿਨ ਬੀਤੇ ਥਾਨ ਤੇ ਖੋਲਾ।
ਕਹਿੰਦੇ ਕਈ ਦਿਨਾਂ ਬਾਅਦ ਖੁੱਲ ਕੇ ਆਇਆ ਨਾ ਜੀ, ਉੱਥੋਂ ਉੱਥੇ ਕਈ ਮਹੀਨਿਆਂ ਤੋਂ ਬੰਨਿਆ ਹੋਇਆ ਸੀ, ਉੱਥੋਂ ਕਈ ਮਹੀਨਿਆਂ ਬਾਅਦ ਖੁੱਲ ਕੇ ਆਇਆ।
ਮਜਲ ਬੇਸਾਲ ਪਹਿਲ ਹੀ ਆਇਓ,
ਤੇ ਪਹਿਲਾਂ ਹੀ ਇੰਨਾ ਲੰਮਾ ਪੈਂਡਾ ਤੈਅ ਕਰਕੇ ਆਇਆ ਹੈ।
ਹੋਇਓ ਸ਼ਰਮਤ ਯਾ ਤੇ ਮੁਰਝਾਇਓ,
ਤੇ ਰਾਹ ਚ ਥੱਕ ਗਿਆ ਹੋਵੇਗਾ ਤਾਂ ਮੁਰਝਾਇਆ ਹੋਣਾ।
ਸ਼੍ਰੀ ਹਰਗੋਬਿੰਦ ਚੰਦ ਬਖਾਨਾ,
ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਬੋਲੇ ਕਹਿਣ ਲੱਗੇ।
ਸੁਣਹੋ ਜੋਧ ਇਮ ਪਰੈ ਪਛਾਨਾ,
ਨਹੀਂ ਜੋਧ ਰਾਏ ਸਾਨੂੰ ਤਾਂ ਏਦਾਂ ਜਾਪਦਾ।
ਬਹੁਤ ਬਿਲੋਚਨ ਤੇ ਬਹਿ ਬਾਰੀ,
ਇਹਦੇ ਅੱਖਾਂ ਦੇ ਵਿੱਚੋਂ ਪਾਣੀ ਵਗਦਾ ਹੈ ਕਿ ਘੋੜੇ ਦੇ ਅੱਖਾਂ ਵਿੱਚੋਂ ਨੀਰ ਵਹਿ ਰਿਹਾ।
ਉਰ ਪੀਰਾ ਜਨ ਵਹਿਰ ਪਸਾਰੀ,
ਮਾਨੋ ਇਹ ਦੁਖੀ ਹੈ ਘੋੜਾ, ਇਹਨੇ ਆਪਣੇ ਅੰਦਰ ਦੀ ਪੀੜਾ ਆਪਣੇ ਨੇਤਰਾਂ ਦੇ ਪਾਣੀ ਨਾਲ ਦੱਸੀ ਹੈ।
ਹੋਇਓ ਹੋਏ ਗੋ ਬ੍ਰਿਹੋ ਇਸ ਤਾਈ,
ਸਾਨੂੰ ਤਾਂ ਏਦਾਂ ਜਾਪਦਾ ਵੀ ਇਹਦੇ ਅੰਦਰ ਵਿਛੋੜੇ ਦੀ ਪੀੜ ਹੈ, ਇਹਨੂੰ ਵਿਛੋੜੇ ਦਾ ਦਰਦ ਹੈ।
ਇਸ ਟਿਗਰ ਰਹਿਤ ਸਮੀਪ ਸਦਾਈ,
ਕਿਉਂਕਿ ਜਿਹੜੇ ਘੋੜੇ ਦੇ ਨਾਲ ਇਹ ਸਦਾ ਰਹਿੰਦਾ ਸੀ ਉਹਦੇ ਨਾਲ ਉਹ ਵਿਛੋੜਾ ਪਿਆ ਹੋਣਾ ਇਹਦਾ, ਤਾਂ ਹੀ ਇਹ ਰੋਂਦਾ ਤੇ ਘਾਹ ਪੱਠਾ ਨਹੀਂ ਖਾਂਦਾ।
ਬਿਦੇ ਚੰਦ ਸਭ ਗਾਥ ਸੁਣਾਈ,
ਜਦੋਂ ਛੇਵੇਂ ਪਾਤਸ਼ਾਹ ਨੇ ਗੱਲ ਕਹੀ ਤੇ ਕੋਲੋਂ ਬਾਬਾ ਬਿਧੀ ਚੰਦ ਸਾਹਿਬ ਜੀ ਬੋਲੇ।
ਘੋੜੇ ਦੋਏ ਹੁਤੇ ਦਰਿਆਈ,
ਕਹਿਣ ਲੱਗੇ ਮਹਾਰਾਜ ਬਿਲਕੁਲ ਆਪ ਜੀ ਨੇ ਸਹੀ ਪਛਾਣਿਆ, ਦੋ ਘੋੜੇ ਇੱਕੋ ਜੇ ਨੇ ਮਹਾਰਾਜ ਇਹ ਦਰਿਆਈ।
ਇਹ ਦਿਲ ਬਾਗ ਦੁਤੀਯ ਗੁਲਬਾਗ,
ਇਹ ਜਿਹੜਾ ਮੈਂ ਲੈ ਕੇ ਆਇਆ ਘੋੜਾ ਇਹਦਾ ਨਾਮ ਦਿਲਬਾਗ ਹੈ, ਤੇ ਜਿਹੜਾ ਦੂਜਾ ਉੱਥੇ ਰਹਿ ਗਿਆ ਉਹਦਾ ਨਾਮ ਗੁਲਬਾਗ ਹੈ।
ਸੰਦਤ ਨਿਕਟ ਬੜਿਓ ਅਨੁਰਾਗ,
ਇਹ ਦੋਵੇਂ ਇਕੱਠੇ ਬੰਨੇ ਜਾਂਦੇ ਸਨ, ਦੋਹਾਂ ਦਾ ਬਹੁਤ ਹੀ ਪ੍ਰੇਮ ਸੀ, ਕਦੇ ਆਪਸ ਵਿੱਚ ਨਹੀਂ ਲੜੇ।
ਤ੍ਰਿਣ ਦਾਣਾ ਬਹੁ ਭਾਂਤ ਨਿਹਾਰੀ,
ਤੇ ਜਿਹੜਾ ਘਾਹ ਪੱਠਾ ਵੀ ਦੋਹਾਂ ਨੂੰ ਇੱਕੋ ਖੁਰਲੀ ਚ ਪਾਉਂਦੇ ਤੇ ਇਕੱਠੇ ਖਾਂਦੇ ਸਨ।
ਦੋਨੋਂ ਖਾਤ ਖਰੇ ਇੱਕ ਸਾਰੀ,
ਇੱਕੋ ਜਗ੍ਹਾ ਤੇ ਖਲੋਤੇ ਦੋਵੇਂ ਖਾਂਦੇ ਸਨ ਇੱਕ ਸਾਰ।
ਈਦ ਆਦ ਦਿਨ ਖੁੱਲ ਹੈ ਕਬੈ,
ਕਦੇ ਇਹਨਾਂ ਦਾ ਵਿਛੋੜਾ ਪਿਆ ਹੀ ਨਹੀਂ ਸੀ, ਕਦੇ ਕਿਤੇ ਕੋਈ ਮਹੀਨੇ ਦੋ ਮਹੀਨਿਆਂ ਬਾਅਦ ਬਾਦਸ਼ਾਹ ਕਦੇ ਕਿਤੇ ਇਹਨਾਂ ਘੋੜਿਆਂ ਨੂੰ ਖੋਲ ਕੇ ਲਿਜਾਂਦਾ ਸੀ ਇੱਕ ਅੱਧੇ ਨੂੰ।
ਨਤ ਰਹਿ ਖਰੇ ਜੇ ਸੰਬਤ ਸਬੈ,
ਨਹੀਂ ਤਾਂ ਦੋਵੇਂ ਘੋੜੇ ਇਕੱਠੇ ਇੱਕੋ ਜਗ੍ਹਾ ਤੇ ਖੜੇ ਰਹਿੰਦੇ ਸਨ।
ਤਿਸ ਹੈ ਕੋ ਬ੍ਰਿਹੋ ਜਾਣਿਓ ਜਾਏ,
ਮਹਾਰਾਜ ਜਰੂਰ ਇਹਨੇ ਆਪਣੇ ਨਾਲ ਦੇ ਸਾਥੀ ਘੋੜੇ ਦਾ ਵਿਛੋੜਾ ਮੰਨਿਆ ਹੈ।
ਸੰਕਟ ਤੇ ਦ੍ਰਿਗ ਜਲ ਚਲ ਆਏ,
ਉਸੇ ਸੰਕਟ ਕਰਕੇ ਇਹਦੀਆਂ ਅੱਖਾਂ ਚੋਂ ਪਾਣੀ ਆ ਰਿਹਾ।
ਹਿਮ ਸੁਣ ਸਭ ਕੈ ਨਿਸ਼ਚੈ ਭਇਓ,
ਇਹ ਸੁਣ ਕੇ ਸਭ ਨੂੰ ਨਿਸ਼ਚੇ ਹੋ ਗਿਆ ਵੀ ਇਹੀ ਗੱਲ ਹੋ ਸਕਦੀ ਹੈ।
ਬਿਰਹਾ ਤੁਰੰਗਮ ਤੇ ਦੁੱਖ ਥਿਓ,
ਕਿ ਨਾਲ ਦੇ ਸਾਥੀ ਘੋੜੇ ਤੋਂ ਵਿਛੜਨ ਕਰਕੇ ਦੁਖੀ ਹੈ। ਬਾਬਾ ਜੀ ਨੇ ਵੀ ਜਾਣ ਲਿਆ, ਛੇਵੇਂ ਪਾਤਸ਼ਾਹ ਵੀ ਸਮਝ ਗਏ। ਮਹਾਰਾਜ ਜੀ ਕਹਿੰਦੇ ਆ ਬਿਧੀ ਚੰਦ, ਸਾਡੇ ਕੋਲੋਂ ਘੋੜੇ ਦਾ ਇਹ ਵਿਛੋੜਾ ਨਹੀਂ ਵੇਖ ਹੁੰਦਾ, ਜਾਂ ਤਾਂ ਇੱਦਾਂ ਕਰੋ ਵੀ ਇਹਨੂੰ ਵੀ ਉੱਥੇ ਵਾਪਸ ਬੰਨ ਆਓ, ਜਾਂ ਫਿਰ ਉਹ ਦੂਜਾ ਵੀ ਇੱਥੇ ਲੈ ਆਓ, ਵੀ ਅਸੀਂ ਨਹੀਂ ਨਾ ਦੋਹਾਂ ਚ ਵਿਛੋੜਾ ਪਾਉਣਾ, ਅਸੀਂ ਆ ਮੇਲਣ ਵਾਲੇ, ਸਾਡਾ ਕੰਮ ਹੈ ਮੇਲਣਾ ਵਿਛੋੜਨਾ ਨਹੀਂ, ਅਸੀਂ ਇਹਨਾਂ ਦਾ ਵਿਛੋੜਾ ਨਹੀਂ ਝੱਲ ਸਕਦੇ। ਬਾਬਾ ਜੀ ਕਹਿੰਦੇ ਮਹਾਰਾਜ ਇਹਨੂੰ ਕਿਉਂ ਛੱਡ ਕੇ ਆਉਣਾ, ਤੁਸੀਂ ਥਾਪੜਾ ਦਿਓ, ਪਾਤਸ਼ਾਹ ਦੂਜਾ ਵੀ ਲੈ ਕੇ ਇੱਥੇ ਹਾਜ਼ਰ ਕਰ ਦਿੰਦਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।